इस प्रकार श्री तेग बहादुर बस्त भये पटने पुर सादर सिखी को विस्तारत महा सत्य नाम सिमरत जह कहा।
सतगुरु पातशाह जीव नू समझाउण वास्ते कई तरीकियां दे नाल उदाहरणां दिंदे ने। किते साहिबां ने गुरबाणी विच इह दस्या कि जो सतगुरु है वह एक समुंदर वत है, वह निधियां दा खजाना है। और हे जीव, तेरा मनोरथ की है? जिस तरह कई नदियां नाले उमड़ के आउंदे ने उस समुंदर दे विच समाउण वास्ते, उस विच अभेद होने वास्ते। आकाश विचों एक कतरा डिगदा है समुंदर विच कि मैं समुंदर ही बन जावा, और बन जांदा है, वह भिन्न नहीं रहिंदा। सतगुरु पातशाह जी दे चरणा विच सारे इकत्र होके बैठे हाँ। उस साहिब पातशाह नूं धन कहिए, बख्शिश कृपा करन, अपने नाल ही अभेद कर लैन, आनंद देन, सुख देन, बख्शिश कृपा करन। उस नाम के दाते नूं, आनंद दे दाते साहिब नूं याद करो, गज के कहो धन श्री सतगुरु नानक देव जी सच्चे पातशाह। उस तो बाद जिथे आनंद ही आनंद होवे, प्रेम ही प्रेम होवे, क्योंकि जदों इंसान प्रेम दी दशा दे कोल पहुंचेगा, प्रेम दी घाटी दे नेड़े आएगा, प्रेम दे रस्ते दे राही जदों गुजरेगा, इस रस्ते तो गुजरदे होए इस दे उपर जो बुछार होएगी आनंद दी, भाव के प्रेम दे रस्ते दे राही जदों इंसान निकलदा है, उस वक्त इस नूं प्राप्ति हुंदी है आनंद दी। और जिस साहिब ने प्रेम ही प्रेम हर पासे बखेरिया, हर एक अजिहे हिरदे दे अंदर प्रेम दी झात पाई, आ हर एक इंसान जेदा हिरदा के एक पत्थर वांगू, किसे दा हिरदा एक बंजर जमीन वांगू होवे, पर धन सतगुरु पातशाह जिन्हां ने उस बंजर हिरदे दे विच वी प्रेम दा बीज उगा दिता। उस साहिब नूं याद करिए, गज के कहो धन श्री सतगुरु जगजीत सिंह जी सच्चे पातशाह। मौके दे दातार पातशाह बख्शिंद साहिब नूं याद करो, गज के कहो धन श्री सतगुरु उदय सिंह जी सच्चे पातशाह। कल आप जी श्रवण कर रहे सी कि कवि संतोख सिंह जी उस साहिब पातशाह दा बड़ा ही आनंदमई रोचक इतिहास जिस तरह लिखिया है वह आप जी दे समक्ष अर्ज कीती सी। श्री माता नानकी जी अपने सपुत्र भाव जगत गुरु सतगुरु तेग बहादुर पातशाह जी नूं वेख के बड़े ही खुश हन। किस तरह श्री सतगुरु तेग बहादुर पातशाह जी साध संगत दे विच विराजमान हन, सारी साध संगत आके कृपा बख्शिश प्राप्त करदी है। सो अज जिस तरह कवि जी ने इस इतिहास नूं अपनी कलम द्वारा लिखना कीता है, वह आप जी दे चरणा विच साहिब पातशाह जी दी बख्शिश कृपा द्वारा अर्ज करन दा जतन करदे हां। करो जी इत्थे आ जाओ।
इस प्रकार श्री तेग बहादुर बस्त भये पटने पुर सादर।
सादर आदर सहित, प्रेम सहित, उस साहिब दा आदर हर कोई करदा है। याद रखना, कोई भी बादशाह होवे जां कोई भी एक आम इंसान जिस अस्थान ते ओ वसदा होवे, जे उत्थे आदर नहीं ते उत्थे रहना किसे कम दा नहीं। जदों भाई मरदाने नूं पिंड दे लोक ताने मारदे ने, एह आवत है डूम तिसी को जो जग भयो कुराही, उस वकत भाई लालो जी दे घर विखे डेरा सी। जदों सारे लोग ताने मारदे ने, उस वकत मरदाना आके कहंदा, साहिब पातशाह जीओ, असी तेरे आं, तेरे सदाउंदे आं, तुसी कृपा करनी है, पर ए लोक जो ने सानू ताने मारदे ने, ਉਸ ਜਗ੍ਹਾ ਦੇ ਉੱਤੇ ਰਹਿਣਾ ਬੜਾ ਚੰਗਾ ਸੱਚੇ ਪਾਤਸ਼ਾਹ, ਜਿੱਥੇ ਆਦਰ ਮਿਲੇ, ਸਤਿਕਾਰ ਮਿਲੇ। ਵਿਦਵਾਨ ਲੋਕ, ਬੜੇ ਹੀ ਸਿਆਣੇ ਸੁਲਝੇ ਪੁਰਸ਼ ਤੇ ਇੱਥੇ ਤੱਕ ਕਹਿੰਦੇ ਹਨ ਕਿ ਜਿੱਥੇ ਇਨਸਾਨ ਨੂੰ ਆਦਰ ਸਤਿਕਾਰ ਨਾ ਮਿਲੇ ਉਹ ਜਗ੍ਹਾ ਦੇ ਉੱਤੇ ਜਾਣਾ ਹੀ ਨਹੀਂ ਚਾਹੀਦਾ। ਜਿਸ ਕੰਮ ਦੇ ਵਿੱਚ ਇੱਜ਼ਤ ਨਾ ਮਿਲੇ ਉਹ ਕੰਮ ਦੇ ਵੱਲ ਧਿਆਨ ਹੀ ਨਹੀਂ ਕਰਨਾ ਚਾਹੀਦਾ। ਤੇ ਅਖੀਰ ਅਰਜ਼ ਕਰਾਂ, ਪਰ ਸਤਿਗੁਰੂ ਪਾਤਸ਼ਾਹ ਇੱਕ ਅਜਿਹੀ ਸ਼ਕਤੀ ਹਨ ਜਿਨ੍ਹਾਂ ਦਾ ਆਦਰ ਹਰ ਕੋਈ ਕਰਦਾ ਹੈ, ਕਿਉਂ ਕਰਦਾ ਹੈ? ਸਵਾਲ ਪੈਦਾ ਹੁੰਦਾ ਹੈ, ਅਜਿਹਾ ਗੁਰੂ ਸਾਹਿਬਾਂ ਵਿੱਚ ਕੀ ਹੈ ਕਿ ਹਰ ਕੋਈ ਆਦਰ ਗੁਰੂ ਕਾ ਕਰੇ? ਕਿਉਂਕਿ ਉਸ ਸਾਹਿਬ ਦੇ ਵਿੱਚ ਇੱਕ ਅਜਿਹੀ ਦਿਲ ਖਿੱਚ, ਆਕਰਸ਼ਕ ਇੱਕ ਅਜਿਹੀ ਤਾਕਤ ਹੈ, ਸ਼ਕਤੀ ਹੈ, ਜਿਹਨੂੰ ਪ੍ਰੇਮ ਕਹਿਆ ਜਾਂਦਾ ਹੈ। ਉਹ ਸਾਹਿਬ ਪਾਤਸ਼ਾਹ ਵਿੱਚ ਉਹ ਵਾਲੇ ਰੋਚਕ ਗੁਣ ਨੇ ਜਿਹੜੇ ਕਿ ਆਉਣ ਵਾਲੇ ਨੂੰ ਕੀਲ ਲੈਣ, ਆਉਣ ਵਾਲੇ ਉੱਤੇ ਬਖਸ਼ਿਸ਼ ਕਿਰਪਾ ਕਰਨ। ਚਾਹੇ ਉਸ ਦਾਤਾਰ ਪਾਤਸ਼ਾਹ ਦੇ ਦਰ ਦੇ ਉੱਤੇ ਕੋਈ ਭਗਤ ਆਵੇ, ਜਾਂ ਕੋਈ ਅਜਿਹਾ ਜਿਹੜਾ ਕਰਮਾਂ ਦਾ, ਜਨਮਾਂ ਜਨਮਾਂਤਰਾਂ ਦਾ, ਬੁਰੇ ਕਰਮਾਂ ਦਾ ਸ਼ਿਕਾਰ ਹੋਇਆ ਹੋਵੇ, ਪਰ ਇਹ ਸਤਿਗੁਰੂ ਦਾ ਦਰ ਜੋ ਸਾਰਿਆਂ ਵਾਸਤੇ ਬਖਸ਼ਣ ਯੋਗ ਹੈ, ਸਭ ਨੂੰ ਬਖਸ਼ ਲੈਂਦਾ ਹੈ। ਸੋ ਇਸੇ ਤਰ੍ਹਾਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ, ਔਰ ਸਾਰੀ ਸਾਧ ਸੰਗਤ ਆਪ ਜੀ ਦੇ ਸ੍ਰੀ ਚਰਨਾਂ ਵਿੱਚ ਨਿਉਂਦੀ ਹੈ। ਇਸ ਤਰ੍ਹਾਂ ਕਵੀ ਜੀ ਕਹਿੰਦੇ ਹਨ, ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸ੍ਰੀ ਪਟਨਾ ਨਗਰ ਸਾਹਿਬ ਦੇ ਵਿੱਚ ਬੜੇ ਹੀ ਆਦਰ ਸਤਿਕਾਰ ਸਹਿਤ ਆਨੰਦ ਸੰਪੂਰਨ ਰਹਿ ਰਹੇ ਹਨ।
ਸਿੱਖੀ ਕੋ ਵਿਸਤਾਰਤ ਮਹਾ,
ਸਿੱਖੀ ਦਾ ਬੜਾ ਵਿਸਥਾਰ ਕੀਤਾ।
ਸਤਿ ਨਾਮ ਸਿਮਰਤ ਜਹ ਕਹਾ,
ਜਹ ਕਹਾ, ਇਹ ਜੋ ਸ਼ਬਦ ਹੈ ਜਹ ਕਹਾ, ਇਹ ਇਸ਼ਾਰਾ ਕਰਦਾ ਹੈ ਕਿ ਜਿੱਥੇ ਵੀ ਨਿਗਾਹ ਜਾਵੇ, ਜਿੱਥੇ ਵੀ ਇਨਸਾਨ ਦੀ ਸੋਚ ਜਾਵੇ, ਵਿਚਾਰ ਜਾਣ, ਭਾਵ ਹਰ ਪਾਸੇ ਉਸ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਦਾ ਵਿਸਥਾਰ ਸੀ। ਹਰ ਪਾਸੇ ਜਿੱਥੇ ਕਿੱਥੇ ਲੋਕ ਨਾਮ ਹੀ ਜਪ ਰਹੇ ਸਨ।
ਮਾਤ ਨਾਨਕੀ ਦੇਖ ਅਨੰਦਤ,
ਸ਼੍ਰੀ ਮਾਤਾ ਨਾਨਕੀ ਜੀ ਆਪਣੇ ਇਸ ਪੁੱਤਰ ਨੂੰ, ਆਪਣੇ ਲਾਲ ਨੂੰ, ਜਗਤ ਬਾਬੇ ਨੂੰ ਦੇਖ ਕੇ ਬੜੇ ਹੀ ਪ੍ਰਸੰਨ ਹੋ ਰਹੇ ਸਨ।
ਸੁੱਤ ਕੇ ਯੁੱਤ ਲੱਖ ਪ੍ਰਭ ਬੰਦਤ,
ਸੁੱਤ ਕੇ ਜੁੱਤ ਲੱਖ ਪ੍ਰਭ ਬੰਦਤ। ਵਾਹ, ਸੁੱਤ ਪਹਿਲੀ ਗੱਲ ਕੀਤੀ ਕਿ ਆਪਣੇ ਸਪੁੱਤਰ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਫਿਰ ਉਸ ਤੋਂ ਬਾਅਦ ਉਹਨਾਂ ਦੇ ਸੁੱਤ ਭਾਵ ਸ੍ਰੀ ਮਾਤਾ ਨਾਨਕੀ ਜੀ ਦੇ ਪੋਤਰੇ ਸਾਹਿਬ ਪਾਤਸ਼ਾਹ ਗੋਬਿੰਦ ਸਤਿਗੁਰੂ ਜੀ, ਇਹਨਾਂ ਨੂੰ ਦੇਖ ਕੇ, ਆਪਣੇ ਪੁੱਤਰ ਔਰ ਪੋਤਰੇ ਨੂੰ ਵੇਖ ਕੇ ਸ੍ਰੀ ਮਾਤਾ ਨਾਨਕੀ ਜੀ ਉਸ ਸਤਿਗੁਰੂ ਦਾ ਧੰਨਵਾਦ ਕਰਦੇ ਹਨ। ਭਾਵ ਸਾਹਿਬ ਸ੍ਰੀ ਸਤਿਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੜੇ ਹੀ ਨਿਮਰ ਭਾਵ ਦੇ ਨਾਲ ਨਤਮਸਤਕ ਹੋ ਰਹੇ ਹਨ।
ਬੜੇ ਗੁਰਨ ਕੇ ਸਾਚੇ ਬੈਨ,
ਔਰ ਸੋਚਦੇ ਹਨ, ਵਿਚਾਰ ਕਰ ਰਹੇ ਨੇ, ਆਪਣੇ ਮਨ ਨਾਲ ਗੱਲਾਂ ਕਰਦੇ ਨੇ ਕਿ ਉਸ ਸੱਚੇ ਪਾਤਸ਼ਾਹ ਦੇ ਸੱਚੇ ਬੈਨ ਹਨ, ਸੱਚੀ ਸ਼ਬਦਾਵਲੀ ਹੈ। ਭਾਵ ਜੋ ਸਾਹਿਬ ਹਰਗੋਬਿੰਦ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਉਹ ਇੱਕ ਇੱਕ ਬਚਨ ਜੋ ਹੈ 100% ਸੱਚਾ ਹੋਇਆ ਹੈ।
ਭਏ ਬਿਦਤ ਅਬ ਦਿਖੀਅਤ ਨੈਣ,
ਅੱਜ ਉਹ ਬਚਨ ਮੈਨੂੰ ਪੂਰੇ ਹੁੰਦੇ ਆਪਣੇ ਨੇਤਰਾਂ ਨਾਲ ਵਿਖ ਰਹੇ ਹਨ।
ਅਨਕ ਬਿਦਨ ਭੋਜਨ ਬਨ ਵਾਹ,
ਇਸ ਤਰ੍ਹਾਂ ਸ੍ਰੀ ਮਾਤਾ ਨਾਨਕੀ ਜੀ ਕਈ ਤਰੀਕਿਆਂ ਦਾ, ਕਈ ਪ੍ਰਕਾਰ ਦਾ ਪ੍ਰਸ਼ਾਦਾ ਆਦਿਕ ਬਣਵਾਉਂਦੇ ਹਨ।
ਬੈਠ ਸਮੀਪ ਜੁਗਨ ਤ੍ਰਿਪਤਾਵਹਿ,
ਬੈਠ ਸਮੀਪ ਜੁਗਨ ਤ੍ਰਿਪਤਾਵਹਿ, ਭਾਵ ਇਹ ਕਵੀ ਜੀ ਕਹਿੰਦੇ ਹਨ ਕਿ ਸ੍ਰੀ ਮਾਤਾ ਨਾਨਕੀ ਜੀ ਪ੍ਰਸ਼ਾਦਾ ਤਿਆਰ ਕਰਵਾ ਕੇ ਉਸ ਤੋਂ ਬਾਅਦ ਆਪਣੇ ਸਪੁੱਤਰ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਔਰ ਪੋਤਰੇ ਸਾਹਿਬ ਹਰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੋਵਾਂ ਨੂੰ ਪ੍ਰਸ਼ਾਦਾ ਛਕਾ ਕੇ ਬੜੇ ਹੀ ਖੁਸ਼ ਹੋ ਰਹੇ ਹਨ।
ਅਜਿਕ ਪਦਾਰਥ ਨਿਤ ਪ੍ਰਤਿਆਵੈ,
ਔਰ ਉਸ ਪਵਿੱਤਰ ਨਗਰੀ ਦੇ ਵਿੱਚ ਜਿੱਥੇ ਕਿ ਸਾਹਿਬ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ, ਬੜੇ ਹੀ ਤਰ੍ਹਾਂ ਦੇ ਪਦਾਰਥ ਆ ਰਹੇ ਹਨ।
ਚੱਲਹਿ ਦੇਗ ਸਭ ਨਰ ਗਨ ਖਾਵੈ,
ਔਰ ਉਸ ਸਾਹਿਬ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਜੋ ਕਿ ਕਿਰਪਾ ਕੀਤੀ ਗੁਰੂ ਨਾਨਕ ਪਾਤਸ਼ਾਹ ਨੇ। ਕਈ ਵਾਰ ਇਹ ਚੀਜ਼ ਜਦੋਂ ਅਸੀਂ ਸ਼੍ਰਵਣ ਕਰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਉਸ ਵਕਤ ਜੋ ਸੱਚਾ ਸੌਦਾ ਕੀਤਾ ਸੀ, ਉਹਨਾਂ ਸਾਧੂਆਂ ਨੂੰ ਪ੍ਰਸ਼ਾਦਾ ਛਕਾਇਆ, ਉਸ ਲੰਗਰ ਦੀ ਨੀਂਹ ਰੱਖੀ, ਕਿ ਜਿੱਥੇ ਤੱਕ ਗੁਰੂ ਨਾਨਕ ਪਾਤਸ਼ਾਹ ਦਾ ਦਰਬਾਰ ਹੈ, ਜਦੋਂ ਜਦੋਂ ਉਹ ਜੋਤ ਧਰਤੀ ਦੇ ਉੱਤੇ ਆਉਂਦੀ ਹੈ ਤੇ ਉਸ ਦੀ ਨਿਸ਼ਾਨੀ ਕਿ ਉਹ ਗੁਰੂ ਨਾਨਕ ਸਾਹਿਬਾਂ ਦਾ ਉਹ ਲੰਗਰ ਜਿਹੜਾ ਹੈ ਤੁਰੰਤ ਇੱਕ ਟੱਕ ਨਿਰੰਤਰ ਜਿਹੜਾ ਹੈ ਵਰਤਦਾ ਹੈ, ਇਸੇ ਤਰ੍ਹਾਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਵੀ ਅਟੂਟ ਲੰਗਰ ਜੋ ਹੈ ਵਰਤ ਰਿਹਾ ਸੀ।
ਕਿਸ ਬਿਧ ਕਮੀ ਰਹੇ ਨਾ ਕੋਈ,
ਕਿਸੇ ਵੀ ਸਮੇਂ ਔਰ ਕਿਸੇ ਵੀ ਢੰਗ ਔਰ ਕਿਸੇ ਵੀ ਪਦਾਰਥ ਦੇ ਵਜੋਂ ਇਸ ਗੁਰੂ ਕੇ ਲੰਗਰ ਵਿੱਚ ਕਮੀ ਨਹੀਂ ਸੀ।
ਜਹਾਂ ਬਿਸਰਾਮ ਗੁਰਨ ਕੋਏ,
ਜਿਸ ਅਸਥਾਨ ਦੇ ਉੱਤੇ ਸਾਹਿਬ ਪਾਤਸ਼ਾਹ ਜੀ ਆਰਾਮ ਕਰਦੇ ਸੀ,
ਇਸ ਪ੍ਰਕਾਰ ਬਸ ਕੇ ਤਿਕ ਮਾਸ,
ਇਸ ਤਰ੍ਹਾਂ ਸਾਹਿਬ ਪਾਤਸ਼ਾਹ ਕੁਛ ਕੁ ਮਹੀਨੇ ਸ਼੍ਰੀ ਪਟਨਾ ਨਗਰ ਸਾਹਿਬ ਵਿਖੇ ਵਸਦੇ ਸੀ।
ਸਿੱਖ ਸੰਗਤ ਕੇ ਪੂਰੇ ਆਸ,
ਸਿੱਖ ਸੰਗਤ ਸਾਰੀ ਸੰਗਤ, ਕਿਹੜੀ ਸੰਗਤ? ਜਿਸ ਦੇ ਵਿੱਚ ਭਾਵਨਾ ਹੈ ਸਿੱਖਣ ਵਾਲੀ, ਜਿਹਦੇ ਅੰਦਰ ਮਾਦਾ ਹੈ ਸਿੱਖਣ ਦਾ, ਕਿ ਸਾਹਿਬ ਪਾਤਸ਼ਾਹ ਜਦੋਂ ਬਖਸ਼ਿਸ਼ ਕਿਰਪਾ ਕਰਦੇ ਹੋਣ, ਸਿੱਖ ਅਜਿਹਾ ਹੋਵੇ, ਅਜਿਹੀ ਉਸ ਦੇ ਅੰਦਰ ਭਾਵਨਾ ਹੋਵੇ ਕਿ ਗੁਰੂ ਜੋ ਦੇਣਾ ਚਾਹੁੰਦਾ ਹੈ ਸਿੱਖ ਲੈਣ ਨੂੰ ਤਿਆਰ ਹੋਵੇ, ਅਜਿਹੀ ਸਿੱਖ ਗੁਰੂ ਕੀ ਸੰਗਤ, ਉਹਨਾਂ ਦੇ ਉੱਪਰ ਸਾਹਿਬ ਪਾਤਸ਼ਾਹ ਕਿਰਪਾ ਕਰ ਰਹੇ ਸਨ।
ਕਿਤਕ ਫਕੀਰ ਤੀਰਥਨ ਮੱਜੇ,
ਕਵੀ ਜੀ ਦੱਸ ਰਹੇ ਹਨ ਕਿ ਕਈ ਫਕੀਰ ਜਿਹੜੇ ਕਿ ਤੀਰਥਾਂ ਉੱਤੇ ਇਸ਼ਨਾਨ ਕਰਦੇ ਸੀ,
ਗੁਰ ਕੇ ਸੰਗ ਫਿਰੇ ਅੱਗ ਭੱਜੇ,
ਭਾਵ ਜੋ ਪਹਿਲੇ ਆਪ ਨੇ ਸ਼੍ਰਵਣ ਕੀਤਾ, ਜਿਤਨੇ ਵੀ ਤੀਰਥਾਂ ਉੱਪਰ ਸਾਹਿਬ ਪਾਤਸ਼ਾਹ ਜੀ ਵਿਚਰਦੇ ਹਨ, ਉਹਨਾਂ ਦੇ ਨਾਲ ਕਈ ਸਾਧੂ ਸੰਤ ਵੀ ਸਨ, ਜਿਤਨੇ ਵੀ ਸਾਧੂ ਸਾਹਿਬ ਪਾਤਸ਼ਾਹ ਜੀ ਦੇ ਨਾਲ ਤੀਰਥਾਂ ਤੇ ਇਸ਼ਨਾਨ ਕਰਨ ਗਏ, ਵਡਿਆਈ ਹੈ ਤੀਰਥ ਸਤਿਗੁਰੂ ਦੀ, ਉਸ ਸਤਿਗੁਰੂ ਦੀ, ਮਾਨਸਰੋਵਰ ਸਤਿਗੁਰੂ ਜਿਸ ਦੀ ਬਖਸ਼ਿਸ਼ ਕਿਰਪਾ ਦੇ ਨਾਲ ਉਹਨਾਂ ਤੀਰਥਾਂ ਵਿੱਚ ਵੀ ਪਵਿੱਤਰਤਾ ਆਉਂਦੀ ਹੈ, ਭਾਵ ਇਸ ਤਰ੍ਹਾਂ ਕਈ ਸਾਧੂ ਮੁਨੀ ਰਿਸ਼ੀ ਜੋ ਹਨ ਸਤਿਗੁਰੂ ਪਾਤਸ਼ਾਹ ਜੀ ਦੇ ਸੰਪਰਕ ਵਿੱਚ ਆਏ ਔਰ ਉਹਨਾਂ ਦੇ ਸਾਰੇ ਪਾਪ ਜੋ ਉਹਨਾਂ ਦੇ ਅੰਦਰ ਦੀ ਅਜਿਹੀ ਕੁਬ੍ਰਿਤੀਆਂ ਸਭ ਨਾਸ ਹੋ ਗਈਆਂ।
ਬਹੁਰ ਪਿਆ ਨੇ ਜਿਤ ਚਿਤ ਚਾਹੇ,
ਔਰ ਜਦੋਂ ਕਿਰਪਾ ਹੋਈ, ਜਦੋਂ ਹਿਰਦਾ ਸਵੱਛ ਹੋਇਆ, ਇੱਕ ਅਜਿਹੀ ਅਵਸਥਾ ਦੇ ਉੱਤੇ ਆ ਗਏ ਕਿ ਜਿਵੇਂ ਸੋਨੇ ਨੂੰ ਸੁਨਿਆਰ ਪਹਿਲਾਂ ਜੋ ਕੰਚਨ ਸੁਹਾਗਾ ਢਾਲੇ, ਸੁਹਾਗਾ ਪਾ ਕੇ ਸੁਨਿਆਰ ਉਸ ਸੋਨੇ ਨੂੰ ਅੱਗ ਵਿੱਚ ਸਾੜਦਾ ਹੈ, ਉਹਦੇ ਵਿੱਚੋਂ ਜਦੋਂ ਖੋਟ ਨਿਕਲ ਗਿਆ, ਉਹ ਫਿਰ ਸੋਨਾ ਜੋ ਹੈ ਜਾ ਕੇ ਕਿਸੇ ਦੇ ਕੰਨਾਂ ਦੇ ਝੂਮਰ ਬਣਨਗੇ, ਕਿਸੇ ਦੇ ਗਲ ਦਾ ਹਾਰ ਬਣੇਗਾ, ਕਿਸੇ ਦੇ ਮੱਥੇ ਦਾ ਟਿੱਕਾ ਬਣ ਸਕਦਾ। ਕੀਮਤ ਉਦੋਂ ਪਈ ਜਦੋਂ ਕਿ ਇੱਕ ਸਿਆਣੇ ਸ੍ਰੇਸ਼ਟ ਸੁਨਿਆਰ ਨੇ ਇਸ ਨੂੰ ਅੱਗ ਵਿੱਚ ਤਾਇਆ। ਜਦੋਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਆਪਣੇ ਸਿੱਖ ਨੂੰ ਕਸਵੱਟੀ ਲਾਉਂਦੇ ਨੇ, ਕਿਰਪਾ ਬਖਸ਼ਿਸ਼ ਅਜਿਹੀ ਹੁੰਦੀ ਹੈ, ਫਿਰ ਉਹ ਸਿੱਖ ਕਾਹਨੂੰ ਰਹਿ ਜਾਂਦਾ, ਉਹ ਆਪ ਹੀ ਗੁਰੂ ਕਾ ਰੂਪ ਜਦੋਂ ਬਣ ਜਾਵੇ, ਫਿਰ ਸਾਹਿਬ ਪਾਤਸ਼ਾਹ ਉਸ ਤੇ ਕਿਰਪਾ ਕਰਦੇ ਹਨ। ਇਸੇ ਤਰ੍ਹਾਂ ਜੋ ਇਹ ਸਾਧੂ ਮਹਾਤਮਾ ਸਨ, ਜਦੋਂ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨੇੜੇ ਰਹੇ, ਅਜਿਹੀ ਨਜ਼ਦੀਕੀ ਹੋਈ, ਅਜਿਹਾ ਸੰਪਰਕ ਜਿਵੇਂ ਕਿ ਵੱਟੀ ਪਾਰਸ ਦੀ ਨਾਲ ਲੱਗਦੇ ਸਰ, ਮਨੂਰ ਜਿਹੜਾ ਮੈਲਾ ਲੋਹਾ ਹੈ ਸੋਨਾ ਬਣ ਜਾਂਦਾ ਹੈ, ਜਦੋਂ ਸਿੱਖ ਗੁਰੂ ਦੇ ਨਾਲ ਲੱਗ ਕੇ ਉਹਦਾ ਹੀ ਰੂਪ ਬਣ ਜਾਵੇ, ਫਿਰ ਸਾਹਿਬ ਕਿਰਪਾ ਕਰਦੇ ਹਨ, ਉਸ ਦੇ ਰਾਹੀਂ ਦੁਨੀਆਂ ਦਾ ਭਲਾ ਕਰਾਉਂਦੇ ਨੇ, ਫਿਰ ਇਹ ਸਾਧੂ ਵੀ ਗਰੀਬ ਨਵਾਜ ਪਾਤਸ਼ਾਹ ਜੀ ਦੇ ਕੋਲ ਆਪਣੇ ਹਿਰਦੇ ਨੂੰ ਸਵੱਛ ਕਰਕੇ ਤੁਰ ਗਏ।
ਏਤਕ ਰਹੇ ਬਹੁਰ ਗੁਰ ਪਾਹੀ,
ਔਰ ਕੁਛ ਜੋ ਹਨ ਫਿਰ ਹੋਰ ਆਏ ਜੋ ਸਾਹਿਬ ਪਾਤਸ਼ਾਹ ਜੀ ਕੋਲ ਰਹਿ ਰਹੇ ਹਨ।
ਕੇਤਕ ਸਿੱਖ ਸੰਗ ਰਹੇ ਹੈ,
ਇਸ ਤਰ੍ਹਾਂ ਕਈ ਦਿਨਾਂ ਤੱਕ ਕਈ ਸਿੱਖ ਸਾਹਿਬ ਪਾਤਸ਼ਾਹ ਜੀ ਦੇ ਕੋਲ ਰਹੇ।
ਕੇਤਕ ਘਰ ਕੋ ਮਿਲਣ ਚਾਹੇ ਹੈ,
ਕਈਆਂ ਦੇ ਹਿਰਦੇ ਦੀ ਭਾਵਨਾ ਹੁੰਦੀ ਹੈ, ਉਹ ਅਰਜ਼ ਕਰਦੇ ਹਨ, ਗਰੀਬ ਨਵਾਜ ਜੀਓ, ਹੁਣ ਆਪ ਜੀ ਦੀ ਜੇ ਕਿਰਪਾ ਹੋਵੇ, ਰਜ਼ਾ ਹੋਵੇ, ਅਸੀਂ ਘਰ ਜਾ ਆਈਏ। ਸੋ ਇਸ ਤਰ੍ਹਾਂ ਅਰਜ਼ ਕਰਕੇ ਕੁਝ ਸਿੱਖ ਆਪਣੇ ਘਰਾਂ ਵਿਖੇ ਚਲੇ ਜਾਂਦੇ ਹਨ।
ਆਗਿਆ ਲੈ ਸਿੱਖ ਕੋ ਕਈ ਗਏ,
ਕਈ ਸਿੱਖ ਸਾਹਿਬ ਪਾਤਸ਼ਾਹ ਜੀ ਦੀ ਆਗਿਆ ਪ੍ਰਾਪਤ ਕਰਕੇ ਤੁਰ ਗਏ।
ਜਨਮ ਉਧਾਰ ਆਪਣੋ ਕਏ,
ਇਸ ਤਰ੍ਹਾਂ ਉਹਨਾਂ ਨੇ ਆਪਣੇ ਜਨਮ ਦਾ ਇੱਥੇ ਆਉਣ ਦਾ ਜੋ ਅਸਲੀ ਮਨਸੂਬਾ ਸੀ, ਮਨੋਰਥ ਸੀ, ਉਸ ਨੂੰ ਸਿੱਧ ਕਰ ਲਿਆ, ਆਪਣੇ ਜਨਮ ਨੂੰ ਸਫਲਾ ਕਰ ਲਿਆ।
ਕੇਤਕ ਨਏ ਆਨ ਸਿੱਖ ਰਹੇ।
ਸਾਹਿਬ ਪਾਤਸ਼ਾਹ ਉਹੀ ਨੇ ਜਿਸ ਤਰ੍ਹਾਂ ਇੱਕ ਕਲਾਸ ਦਾ ਇੱਕ ਅਧਿਆਪਕ, ਇੱਕ ਟੀਚਰ, ਉਹ ਉਸੇ ਹੀ ਜਗ੍ਹਾ ਦੇ ਵਿੱਚ ਰਹਿੰਦਾ ਹੈ। ਆਉਣ ਵਾਲੇ ਜੋ ਬੱਚੇ ਹਨ ਪੜਨਗੇ, ਅੱਗੇ ਚੱਲੇ ਜਾਣਗੇ, ਕੁਛ ਪਾਸ ਹੋ ਗਏ ਤੇ ਉਹ ਅੱਗੇ ਤੁਰ ਗਏ, ਜਿਹੜੇ ਫੇਲ ਹੋ ਗਏ ਉੱਥੇ ਰਹਿ ਗਏ। ਸਾਹਿਬ ਪਾਤਸ਼ਾਹ ਵੀ ਕਿਰਪਾ ਕਰਦੇ ਨੇ, ਗੁਰੂ ਇੱਕ ਅਜਿਹਾ ਅਧਿਆਪਕ ਹੈ ਜੋ ਕਿ ਇਨਸਾਨ ਦੇ ਹਿਰਦੇ ਦੇ ਵਿੱਚ ਜਾ ਕੇ ਉਸ ਦੀ ਭਾਵਨਾ ਨੂੰ ਵੇਖ ਕੇ, ਉਸ ਦੇ ਸੁਭਾਵ ਨੂੰ ਵੇਖ ਕੇ, ਸਤਿਗੁਰੂ ਹਰ ਇੱਕ ਅਜਿਹੇ ਢੰਗ ਦੇ ਨਾਲ ਸਿੱਖ ਨੂੰ ਉਪਦੇਸ਼ ਦਿੰਦੇ ਹਨ ਕਿ ਇਸ ਦਾ ਭਲਾ ਹੋ ਜਾਏ। ਜੇ ਵੇਖਿਆ ਜਾਏ ਕਿ ਇੱਕ ਟੀਚਰ, ਇੱਕ ਅਧਿਆਪਕ ਜਦੋਂ ਬੱਚੇ ਨੂੰ ਪੜਾਉਂਦਾ ਹੈ, ਉਹ ਉਸ ਦੇ ਹਿਰਦੇ ਦੀ ਭਾਵਨਾ ਨੂੰ ਵੇਖਦਾ ਹੈ, ਉਸ ਦੀ ਸ਼ਕਤੀ ਨੂੰ ਵੇਖਦਾ ਹੈ, ਕਿੰਨਾ ਕੁ ਉਹ ਵਿਦਿਆ ਨੂੰ ਗ੍ਰਹਿਣ ਕਰ ਸਕਦਾ ਹੈ। ਜੇ ਇੱਕ ਬੱਚੇ ਦਾ ਲੈਵਲ ਹੈ ਬਹੁਤ ਛੋਟਾ, ਉਸ ਅਧਿਆਪਕ ਦੇ ਵਿੱਚ ਅਜਿਹੀ ਨਿਪੁੰਨਤਾ ਹੁੰਦੀ ਹੈ ਕਿ ਉਸ ਹੀ ਲੈਵਲ ਦੇ ਉੱਤੇ ਆ ਕੇ ਉਸ ਬੱਚੇ ਨੂੰ ਪੜ੍ਹਾਏਗਾ। ਇੱਕ ਬੱਚਾ ਹੈ ਜਿਹਦਾ ਲੈਵਲ ਥੋੜਾ ਉੱਚਾ ਹੈ, ਔਰ ਟੀਚਰ ਉਹੀ, ਅਧਿਆਪਕ ਉਹੀ ਜਿਹੜਾ ਕਿ ਇੱਕ ਬੱਚੇ ਨੂੰ ਬਿਲਕੁਲ ਨੀਵੇਂ ਲੈਵਲ ਤੇ ਸਮਝਾ ਰਿਹਾ ਹੈ, ਦੂਸਰੇ ਨੂੰ ਥੋੜੇ ਉੱਚੇ ਤੇ। ਬੱਚੇ ਬਦਲਦੇ ਜਾਣਗੇ ਪਰ ਅਧਿਆਪਕ ਇੱਕ ਹੀ ਰਹੇਗਾ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਸਿੱਖ ਆਉਂਦਾ ਹੈ। ਜੇ ਕਿਸੇ ਦੀ ਮੰਗ ਹੋਏਗੀ ਗਰੀਬ ਨਵਾਜ ਪਾਤਸ਼ਾਹ, ਮੈਨੂੰ ਦੁਨਿਆਵੀ ਸੁੱਖ ਚਾਹੀਦੇ ਨੇ, ਤੇ ਸਤਿਗੁਰੂ ਕੈਸਾ ਬਖਸ਼ਿੰਦਾ ਹੈ ਕਿ ਉਸ ਨੂੰ ਦੁਨਿਆਵੀ ਸੁੱਖ ਵੀ ਦੇ ਦਿੰਦਾ ਹੈ ਔਰ ਨਾਲ ਦੇ ਨਾਲ ਸੋਝੀ ਵੀ ਬਖਸ਼ਦਾ ਹੈ ਕਿ ਇਹਦਾ ਭਲਾ ਵੀ ਹੋ ਜਾਏ। ਇਸੇ ਕਰਕੇ ਹੀ ਉਸ ਸਤਿਗੁਰੂ ਦੀ ਸੇਵਾ ਨੂੰ ਬਹੁਤਾ ਵੱਡਾ ਜਾਣਿਆ ਗਿਆ। ਇਸੇ ਕਰਕੇ ਹੀ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਸੇਵਾ ਕੀਤੀ ਨੂੰ ਪਹਿਲ ਦਿੱਤੀ ਗਈ ਔਰ ਦੁਨੀਆਂ ਦੀ ਸੇਵਾ ਕਰਨ ਨੂੰ, ਦੁਨੀਆਂ ਦੇ ਆਮ ਅਜਿਹੇ ਲੋਕਾਂ ਦੀ ਸੇਵਾ ਜਾਂ ਦੇਵੀ ਦੇਵਤਿਆਂ ਦੀ, ਸਮਾਧਾਂ ਮਸਾਦਾਂ ਦੀ ਸੇਵਾ ਜੋ ਲੋਕ ਕਰਦੇ ਹਨ, ਉਹਨਾਂ ਨੂੰ ਕਿਉਂ ਨਿੰਦਨੀ ਗਿਣਿਆ ਗਿਆ? ਕਿਉਂਕਿ ਜਦੋਂ ਇਨਸਾਨ ਅਜਿਹੇ ਲੋਕਾਂ ਦੀ ਸੇਵਾ ਕਰੇਗਾ ਤੇ ਕੀ ਹੋਏਗਾ? ਨਰਸੇ ਨਾਰ ਹੋਏ ਉਹ ਤਰੇ, ਪੈਰੋ ਭੂਤ ਸੀਤਲਾ ਧਾਵੇ, ਖਰ ਬਾਹਨ ਉਹ ਸ਼ਾਰ ਉਡਾਵੇ। ਇਹ ਸਾਰੇ ਸ਼ਬਦ ਵਿੱਚ ਸਾਹਿਬ ਦੱਸਦੇ ਹਨ ਕਿ ਜੇ ਇਨਸਾਨ ਭੈਰੋ ਦੀ ਪੂਜਾ ਕਰੇਗਾ ਤੇ ਬਣੇਗਾ ਤੇ ਭੂਤ ਹੀ, ਜੇ ਇਨਸਾਨ ਅਜਿਹੇ ਦੇਵੀ ਦੇਵਤਿਆਂ ਦੀ ਪੂਜਾ ਕਰੇਗਾ, ਸੀਤਲਾ ਮਾਈ ਦੀ ਪੂਜਾ ਕਰੇਗਾ ਤੇ ਉਹਦੀ ਸਵਾਰੀ ਹੈ ਗਧਾ। ਹੁਣ ਜਿਹੜੀ ਚੀਜ਼ ਉਹਦੀ ਸਵਾਰੀ ਹੈ, ਬਹੁਤੀ ਇਹਦੀ ਤਰੱਕੀ ਹੋ ਗਈ ਤੇ ਗਧੇ ਦੀ ਜੂਨ ਚ ਪੈ ਗਿਆ, ਕੀ ਸਿਫਤ ਹੋਈ? ਪਰ ਹੇ ਮੇਰੇ ਸਤਿਗੁਰੂ ਪਾਤਸ਼ਾਹ ਜੀਓ, ਜਦੋਂ ਸਿੱਖ ਤੁਹਾਡੀ ਸੇਵਾ ਕਰੇ ਤੇ ਫਿਰ ਲਿਖਿਆ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਕਹਿੰਦੇ ਨੇ ਉਹ ਸੇਵਾ ਕੀਤੀ ਸਫਲ ਹੈ ਉਹ ਜਿੱਥੇ ਤੇਰੇ ਗੁਰੂ ਦਾ ਮਨ ਮੰਨ ਜਾਵੇ, ਤੇਰਾ ਮਨ ਨਹੀਂ ਤੇਰੇ ਸਾਹਿਬ ਦਾ ਮਨ ਮੰਨੇ। ਸੇਵਾ ਵੀ ਕਰੇ ਗੁਰੂ ਕੇ ਚਰਣਾ ਚ, ਜਿਵੇਂ ਨਾਮ ਵੀ ਜਪਦੇ, ਤੇਰਾ ਇੱਕ ਇੱਕ ਕ੍ਰਿਤ ਉਹ ਹੋਵੇ ਜਿਹੜਾ ਤੇਰੇ ਸਾਹਿਬ ਨੂੰ ਮਨਜ਼ੂਰ ਹੈ, ਤੇ ਉਸ ਵਕਤ ਇੱਕ ਅਜਿਹੀ ਹਾਲਤ ਹੈ ਕਿ ਤੂੰ ਪ੍ਰੇਮ ਵਿੱਚ ਆ ਕੇ ਆਪਣੇ ਸਾਹਿਬ ਨੂੰ ਯਾਦ ਕਰਕੇ ਪੁਕਾਰੇਗਾ ਵੀ, ਕੂਕਣਾ ਵੀ ਤੇਰਾ ਭਗਤੀ ਹੈ। ਕਈ ਵਾਰ ਅਰਜ਼ ਆਪ ਜੀ ਦੇ ਚਰਨਾਂ ਵਿੱਚ ਕਰਦਾ ਹਾਂ ਕਿ ਜਦੋਂ ਇਨਸਾਨ ਦੀ ਮਨੋਬ੍ਰਿਤੀ ਉਸ ਸਾਹਿਬ ਦੇ ਚਰਨਾਂ ਵਿੱਚ ਅਜਿਹੀ ਜੁੜ ਗਈ, ਸੰਲਗਨ ਹੋ ਗਈ, ਇਸ ਦਾ ਰੋਣਾ ਵੀ ਭਗਤੀ ਹੋ ਸਕਦਾ, ਇਸ ਦਾ ਹੱਸਣਾ ਵੀ ਭਗਤੀ ਹੋ ਸਕਦਾ। ਪਰ ਕਦੋਂ? ਜਦੋਂ ਉਸ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕਮਿੱਕ ਹੋ ਕੇ ਇਨਸਾਨ ਉਸ ਸਾਹਿਬ ਨੂੰ ਹੀ ਹਰ ਇੱਕ ਕਰਮ ਸਪੁਰਦ ਕਰ ਦੇਵੇ। ਸੋ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਵੀ ਕਈ ਸਿੱਖ ਆਉਂਦੇ ਹਨ। ਜੋ ਵੀ ਹਿਰਦੇ ਦੀ ਭਾਵਨਾ ਹੁੰਦੀ ਹੈ ਕਿਸੇ ਦੀ, ਜੇ ਕਿਸੇ ਦੀ ਭਾਵਨਾ ਹੈ ਦੁਨਿਆਵੀ ਸੁੱਖ ਚਾਹੀਦੇ ਨੇ, ਤੇ ਨਾਲ ਤੇ ਸਤਿਗੁਰੂ ਦੁਨਿਆਵੀ ਸੁੱਖ ਦਿੰਦੇ ਨੇ, ਤੇ ਨਾਲ ਹੀ ਉਸ ਜੀਵ ਨੂੰ ਸਮਝਾ ਦਿੰਦੇ ਨੇ ਕਿ ਗ੍ਰਸਥ ਆਸ਼ਰਮ ਵਿੱਚ ਰਹਿ ਕੇ ਸੁੱਖ ਵੀ ਲੈ ਔਰ ਨਾਮ ਵੀ ਜਪ, ਤਾਂ ਕਿ ਤੇਰਾ ਇਹ ਲੋਕ ਔਰ ਉਹ ਲੋਕ ਜੋ ਹੈ ਸੁਹੇਲਾ ਹੋਵੇ, ਤੈਨੂੰ ਸੁੱਖ ਮਿਲ ਜਾਵੇ।
ਗੁਰ ਕੋ ਸੰਗ ਮਹਾ ਫਲ ਲਹੇ।
ਇਸ ਤਰ੍ਹਾਂ ਕਈ ਸਿੱਖ ਜੋ ਹਨ, ਜੋ ਸਤਿਗੁਰੂ ਪਾਤਸ਼ਾਹ ਜੀ ਦੇ ਨਿਕਟਵਰਤੀ ਹਨ ਜਾਂ ਜੋ ਚਲੇ ਗਏ, ਕਈ ਸਿੱਖਾਂ ਨੇ ਸਾਹਿਬ ਪਾਤਸ਼ਾਹ ਕੋਲੋਂ ਸੁਖ ਪ੍ਰਾਪਤ ਕੀਤੇ।
ਮਤੀ ਦਾਸ ਮਤਵਾਨ ਦੀਵਾਨ।
ਉਸ ਤੋਂ ਬਾਅਦ ਇੱਕ ਸਿੱਖ ਆਇਆ ਜਿਸ ਨੂੰ ਭਾਈ ਮਤੀ ਦਾਸ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਆਮਦ ਖਰਚ ਸੰਭਾਰਨ ਠਾਨ।
ਜਿਸ ਨੂੰ ਸਾਹਿਬ ਪਾਤਸ਼ਾਹ ਨੇ ਦੀਵਾਨ ਬਣਾਇਆ, ਆਪਣਾ ਇੱਕ ਅਜਿਹਾ ਖਾਸ ਸੇਵਾਦਾਰ ਜੋ ਕਿ ਸਾਰੇ ਗੁਰੂ ਘਰ ਦਾ ਧਿਆਨ ਰੱਖਦਾ ਸੀ, ਕਿਹੜਾ ਪੈਸਾ ਕਿੱਥੇ ਵਰਤਣਾ ਹੈ, ਭਾਵ ਹਰ ਇੱਕ ਚੀਜ਼ ਦਾ ਹਿਸਾਬ ਰੱਖਣ ਵਾਸਤੇ।
ਦੋਹਰਾ ਕਿਤਕ ਮਾਸ ਸ੍ਰੀ ਸਤਿਗੁਰੂ ਪਟਨੇ ਵਿਖੇ ਬਿਤਾ।
ਕੁਝ ਕੁ ਮਹੀਨੇ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸ੍ਰੀ ਪਟਨਾ ਨਗਰ ਸਾਹਿਬ ਵਿਖੇ ਹੀ ਬਤੀਤ ਕੀਤੇ।
ਗਮਨ ਅਬ ਪੰਜਾਬ ਕੋ ਔਰ ਅਭਿਲਾਖ ਉਠਾ।
ਹਿਰਦੇ ਵਿੱਚ ਇੱਛਾ ਆਈ ਕਿ ਹੁਣ ਆਪਣਾ ਦੇਸ਼ ਜੋ ਪੰਜਾਬ ਹੈ ਉਸ ਵਿਖੇ ਜਾਣਾ ਚਾਹੀਦਾ ਹੈ।
ਬਈ ਮਾਤ ਨਾਨਕੀ ਸੋ ਤਬ ਕਹਿਓ।
ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ ਸ੍ਰੀ ਮਾਤਾ ਨਾਨਕੀ ਜੀ ਨੂੰ ਕਹਿਣ ਲੱਗੇ,
ਹਮ ਪ੍ਰਸਥਾਨ ਆਪਨੋ ਲਹਿਓ।
ਮਾਤਾ ਜੀ, ਮੇਰਾ ਚਿਤ ਕਰਦਾ ਹੈ ਹੁਣ ਇੱਥੋਂ ਜਾਣ ਨੂੰ।
ਬੜੇ ਦੇਸ਼ ਪੰਜਾਬ ਹਮਾਰਾ।
ਪੰਜਾਬ ਦੇਸ਼ ਜੋ ਹੈ ਆਪਣਾ ਬੜਾ ਹੀ ਵੱਡਾ ਹੈ, ਵਿਸ਼ਾਲ ਦੇਸ਼ ਹੈ।
ਅੱਗਿਓ ਬੀਤਿਓ ਸਮਾਂ ਉਦਾਰਾ।
ਬੜਾ ਸਮਾਂ ਬੀਤ ਗਿਆ ਹੈ ਅਸੀਂ ਪੰਜਾਬ ਨੂੰ ਜਦੋਂ ਦੇ ਛੱਡ ਕੇ ਆਏ ਹਾਂ।
ਕੇਤਕ ਸੰਮਤੇ ਤਾਂ ਬਿਤਾਏ।
ਬੜੇ ਸਾਲ ਅਸੀਂ ਇਸ ਪਟਨਾ ਨਗਰ ਸਾਹਿਬ ਵਿਖੇ ਵਸਾਏ ਹਨ, ਬਿਤਾਏ ਹਨ।
ਪੂਰਬ ਬਸੇ ਅਧਿਕ ਸੁਖ ਪਾਏ।
ਕਦੋਂ ਦੇ ਵਸਦੇ ਪਏ ਆ ਔਰ ਬੜੇ ਹੀ ਸੁਖ ਪ੍ਰਾਪਤ ਕੀਤੇ ਹਨ।
ਅਬ ਅਨੰਦਪੁਰ ਦੇਖ ਜਾਏ।
ਮਾਤਾ ਜੀ, ਮੇਰੇ ਹਿਰਦੇ ਦੀ ਹਸਰਤ ਹੈ, ਇੱਛਾ ਹੈ ਕਿ ਹੁਣ ਜਾ ਕੇ ਪੰਜਾਬ ਦੇਸ਼ ਦੇ ਦਰਸ਼ਨ ਕੀਤੇ ਜਾਣ।
ਜੋ ਆਵਤ ਹਮ ਦਿਓ ਬਸਾਈ।
ਉਸ ਅਨੰਦਪੁਰ ਸਾਹਿਬ ਦੇ ਜਾ ਕੇ ਦਰਸ਼ਨ ਕਰੀਏ ਜਿਹੜਾ ਕਿ ਅਸੀਂ ਆਉਂਦੇ ਹੋਏ ਵਸਾ ਕੇ ਆਏ ਸਾਂ।
ਸਹਿ ਬਸਾਵਨ ਕਰੇ ਵਿਸਾਲਾ।
ਔਰ ਜਾ ਕੇ ਫਿਰ ਉਸ ਅਨੰਦਪੁਰ ਨਗਰ ਨੂੰ, ਅਨੰਦਾਂ ਦੀ ਪੁਰੀ ਨੂੰ ਜਾ ਕੇ ਫਿਰ ਵਸਾਉਣਾ ਕਰੀਏ।
ਨਾ ਦੇਖਿਓ ਬੀਤਿਓ ਚਿਰ ਕਾਲਾ।
ਮਾਤਾ ਜੀ, ਬੜਾ ਸਮਾਂ ਹੋ ਚੁੱਕਿਆ ਹੈ ਉਸ ਨਗਰ ਨੂੰ ਦੇਖਿਆ ਨੀ, ਦੇਖਭਾਲ ਨਹੀਂ ਹੋਈ।
ਉਰਗੇ ਸਾਰ ਸੰਭਾਲ ਜਾਏ।
ਉਸ ਨਗਰੀ ਦੀ ਜਾ ਕੇ ਦੇਖਭਾਲ ਕਰੀਏ, ਕੋਈ ਸਾਰ ਲੈ ਲਈਏ।
ਇਹ ਸੁਣ ਮਾਤ ਦ੍ਰਿਗਣ ਜਲ ਆਏ।
ਜਦੋਂ ਸ਼੍ਰੀ ਮਾਤਾ ਨਾਨਕੀ ਜੀ ਨੇ ਸੁਣਿਆ ਕਿ ਮੇਰਾ ਪੁੱਤਰ ਜੋ ਹੈ ਪਹਿਲੇ ਹੀ ਬੜੇ ਸਮੇਂ ਬਾਅਦ ਆਇਆ ਸੀ, ਹੁਣ ਫਿਰ ਜਾਣ ਲੱਗੇ ਹਨ, ਔਰ ਜੋ ਹਿਰਦੇ ਦਾ ਸਨੇਹ ਹੈ, ਪ੍ਰੇਮ ਹੈ, ਉਹ ਫਿਰ ਨੇਤਰਾਂ ਰਾਹੀਂ ਵਹਿਣ ਲੱਗ ਪਿਆ। ਸ਼੍ਰੀ ਮਾਤਾ ਨਾਨਕੀ ਜੀ ਦੇ ਅੱਖਾਂ ਦੇ ਵਿੱਚੋਂ, ਨੇਤਰਾਂ ਚੋਂ ਹੰਝੂ ਆਉਣ ਲੱਗ ਪਏ।
ਕੇਤਕ ਸੰਮਤ ਪ੍ਰਥਮ ਬਿਤਾਏ।
ਔਰ ਕਹਿਣ ਲੱਗੇ, ਬੇਟਾ, ਬੜਾ ਸਮਾਂ ਪਹਿਲਾਂ ਹੀ ਤੁਸੀਂ ਮੇਰੇ ਕੋਲੋਂ ਦੂਰ ਰਹੇ ਹੋ।
ਵਿਛੜ ਰਹੇ ਪੂਰਬ ਦਿਸ਼ ਜਾਏ।
ਪੂਰਬ ਦਿਸ਼ਾ ਵੱਲ ਜਦੋਂ ਤੁਸੀਂ ਗਏ ਸੀ, ਬੜਾ ਇੱਕ ਅਜਿਹਾ ਅਸਹਿ ਵਿਛੋੜਾ ਸੀ ਮੇਰੇ ਵਾਸਤੇ, ਜੋ ਕਿ ਮੈਂ ਆਪਣੇ ਹੱਡਾਂ ਦੇ ਉੱਪਰ ਇਸ ਨੂੰ ਬਿਤਾਇਆ ਹੈ।
ਚਿਰੰਕਾਲ ਮੈਂ ਦਰਸ਼ਨ ਦੀਨਾ।
ਬੜੇ ਸਮੇਂ ਬਾਅਦ ਹੇ ਪੁੱਤਰ ਆਪ ਦਾ ਦਰਸ਼ਨ ਹੋਇਆ ਸੀ।
ਅਬ ਪੁੰਚਹੁ ਪਿਆਨੋ ਕੀਨਾ।
ਇਹ ਕੀ ਮੈਨੂੰ ਸੁਨੇਹਾ ਦਿੱਤਾ ਕਿ ਕੀ ਖਬਰ ਦਿੱਤੀ, ਤੁਸੀਂ ਫਿਰ ਹੁਣ ਜਾਣਾ ਚਾਹੁੰਦੇ ਹੋ।
ਦੇਖਣ ਕੋ ਤਰਸਤ ਚਿਤ ਰਹੇ।
ਹੇ ਬੇਟਾ, ਮੇਰਾ ਚਿਤ ਜੋ ਹੈ ਸਦਾ ਹੀ ਤਰਸਦਾ ਸੀ ਆਪ ਦੇ ਦੀਦਾਰ ਨੂੰ।
ਤੁਮ ਬਿਨ ਕਿਮ ਧੀਰ ਜਿਉਰ ਲਹੇ।
ਤੁਹਾਡੇ ਤੋਂ ਬਿਨਾਂ ਮੇਰਾ ਹਿਰਦਾ ਜੋ ਹੈ ਕਿਵੇਂ ਟਿਕ ਸਕਦਾ ਹੈ, ਕਿਵੇਂ ਇਸ ਨੂੰ ਧੀਰਜ, ਕਿਵੇਂ ਇਸ ਨੂੰ ਹੌਸਲਾ ਆ ਸਕਦਾ ਹੈ।
ਸੁਣ ਸਤਿਗੁਰ ਮ੍ਰਿਦ ਬਾਕ ਬਖਾਨੇ।
ਜਦੋਂ ਸ਼੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਸ਼੍ਰੀ ਮਾਤਾ ਜੀ ਦੇ ਇਸ ਪਵਿੱਤਰ ਪ੍ਰੇਮ ਵਾਤਸਲਿਆ ਵਾਲੇ ਬਚਨ ਸੁਣੇ, ਉਸ ਵਕਤ ਸ੍ਰੀ ਸਾਹਿਬ ਪਾਤਸ਼ਾਹ ਜੀ ਫਿਰ ਬਚਨ ਕਰਨ ਲੱਗੇ।
ਹਮ ਪੰਜਾਬ ਅਬ ਕਰੇ ਪਿਆਨੇ।
ਮਾਤਾ ਜੀਓ, ਹੁਣ ਬੇਸ਼ੱਕ ਅਸੀਂ ਪੰਜਾਬ ਦੇਸ਼ ਵੱਲ ਜਾ ਰਹੇ ਹਾਂ।
ਤਾਂ ਬਸੈ ਜਬ ਕੇਤ ਕਾਲ।
ਕੁਝ ਕੁ ਸਮਾਂ ਜਦੋਂ ਉੱਥੇ ਜਾ ਕੇ ਅਸੀਂ ਵਸਾਂਗੇ।
ਕਰੇ ਪਠਾਵਨ ਸੁਧਰ ਹਾਲ।
ਆਪ ਜੀ ਨੂੰ ਇੱਥੇ ਬੜੇ ਹੀ ਜਲਦੀ ਅਸੀਂ ਸੁਨੇਹਾ ਭੇਜਾਂਗੇ।
ਇਤਨੇ ਮਹਿ ਇਹ ਸਾਹਿਬ ਜ਼ਾਦਾ।
ਮਾਤਾ ਜੀ, ਇਤਨੇ ਸਮੇਂ ਨੂੰ ਜੋ ਇਹ ਸਮਾਂ ਵਿੱਚ ਦਾ ਵਕਫਾ ਬੀਤੇਗਾ, ਇਸ ਸਮੇਂ ਦੇ ਵਿੱਚ ਜੋ ਆਪਣੇ ਸਾਹਿਬਜ਼ਾਦੇ ਹਨ,
ਵਧੇ ਸਰੀਰ ਓਜ ਹੋਏ ਜ਼ਿਆਦਾ,
ਇਹ ਵੀ ਵੱਡਾ ਹੋ ਜਾਏਗਾ, ਸਰੀਰਕ ਤੌਰ ਤੇ ਵੀ ਚੰਗਾ ਰਿਸ਼ਟ ਪੁਸ਼ਟ ਹੋ ਜਾਵੇਗਾ।
ਤਬ ਲੈ ਕਰ ਸਿੱਖ ਨਿਜ ਸੰਗ ਸੁਖਾਰੇ।
ਮਾਤਾ ਜੀਓ, ਉਸ ਵਕਤ ਆਪਣੇ ਨਾਲ ਸਾਹਿਬਜ਼ਾਦਿਆਂ ਨੂੰ ਲੈ ਆਉਣਾ।
ਉਤਕੋ ਆਵ ਬਿਲਮ ਬਿਸਾਰੇ।
ਸਾਡਾ ਸੁਨੇਹਾ ਮਿਲਣ ਦੀ ਦੇਰ ਹੈ, ਬਿਨਾਂ ਦੇਰੀ ਤੋਂ ਭਾਵ ਛੇਤੀ ਤੋਂ ਛੇਤੀ ਆਪ ਜੀ ਫਿਰ ਉੱਥੇ ਆ ਜਾਣਾ।
ਇਸੀ ਹੇਤ ਹਮ ਕਰੇ ਪਿਆਨਾ।
ਬਸ ਮਾਤਾ ਜੀ, ਇਸ ਕਾਰਨ ਕਰਕੇ, ਇਹੀ ਜੋ ਕਾਰਨ ਹੈ, ਇਸ ਕਰਕੇ ਅਸੀਂ ਇੱਥੋਂ ਜਾਣਾ ਚਾਹੁੰਦੇ ਹਾਂ।
ਲਘੁ ਗੁਰ ਸੰਗ ਬਸੋ ਨਿਜ ਥਾਨਾ।
ਪਰ ਆਪ ਜੀ ਇੱਥੇ ਲਘੁ ਗੁਰ ਭਾਵ ਇੱਕ ਇਸ਼ਾਰਾ ਕਰ ਰਹੇ ਹਨ ਕਿ ਗੁਰਗੱਦੀ ਜੋ ਹੈ ਇਸ ਤੋਂ ਬਾਅਦ ਇਹਨਾਂ ਨੂੰ ਮਿਲੇਗੀ। ਕਹਿ ਰਹੇ ਹਨ ਕਿ ਆਪ ਇਹਨਾਂ ਦੇ ਨਾਲ ਸਾਹਿਬਜ਼ਾਦਿਆਂ ਦੇ ਨਾਲ ਹੀ ਇੱਥੇ ਰਹਿਣਾ ਕਰੋ।
ਕਹਿ ਮਾਤ ਉਤ ਅਧਿਕ ਬਖੇਰੇ।
ਸ਼੍ਰੀ ਮਾਤਾ ਨਾਨਕੀ ਜੀ ਕਹਿਣ ਲੱਗੇ, ਬੇਟਾ, ਜਿਸ ਪੰਜਾਬ ਦੇਸ਼ ਦੀ ਆਪ ਗੱਲ ਕਰ ਰਹੇ ਹੋ, ਬੜੇ ਹੀ ਬਖੇੜੇ ਨੇ, ਬੜੇ ਹੀ ਰੋਲੇ ਹਨ ਉੱਥੇ।
ਅਲਪ ਬੈਸ ਮੈਂ ਤੁਮ ਜਬ ਹੇਰੇ।
ਤੁਹਾਨੂੰ ਯਾਦ ਹੋਏਗਾ ਕਿ ਜਦੋਂ ਤੁਹਾਡੀ ਉਮਰ ਛੋਟੀ ਸੀ, ਛੋਟੀ ਉਮਰ ਦੇ ਵਿੱਚ ਆਪ ਨੇ ਬੜੇ ਹੀ ਦੁੱਖ ਵੇਖੇ ਹਨ ਉੱਥੋਂ ਦੇ।
ਅਨੇਕ ਭਾਤ ਉਤਪਾਤ ਵਿਸਾਲੇ।
ਬੇਟਾ ਜੀ, ਬੜੇ ਹੀ ਤਰੀਕਿਆਂ ਦੇ ਉੱਥੇ ਲੜਾਈਆਂ ਝਗੜੇ ਹੁੰਦੇ ਰਹੇ।
ਸੋਢੀ ਕਰਾਂ ਸ਼ਰੀਕਾ ਨਾਲੇ।
ਜਿਤਨੇ ਵੀ ਸੋਢੀ ਹਨ ਆਪ ਜੀ ਦੇ ਨਾਲ ਸ਼ਰੀਕਾ ਪੁਣਾ ਜੋ ਹੈ ਕਰਦੇ ਹੀ ਰਹਿੰਦੇ ਸੀ।
ਇੱਕ ਸਮਾਜ ਜਵਲਤ ਬਹੁ ਸ਼ਾਤੀ।
ਉਹਨਾਂ ਦਾ ਹਿਰਦਾ ਸੜਦਾ ਸੀ ਜਦੋਂ ਆਪ ਦੇ ਐਸ਼ਵਰਜ ਨੂੰ, ਆਪ ਦੇ ਪ੍ਰਤਾਪ ਨੂੰ, ਆਪ ਜੀ ਦੇ ਅਕੋਲ ਸੁੱਖਾਂ ਨੂੰ, ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਕਿਰਪਾ ਨੂੰ ਉਹ ਲੋਕ ਵੇਖਦੇ ਸੀ, ਉਹਨਾਂ ਦਾ ਹਿਰਦਾ ਜੋ ਹੈ ਬੜਾ ਹੀ ਸੜਦਾ ਸੀ।
ਬਨੈ ਦੁਖਤ ਜਿਮ ਦੀਹ ਅਰਾਤੀ।
ਜਿਸ ਤਰ੍ਹਾਂ ਕਿ ਉਹਨਾਂ ਦਾ ਹਿਰਦਾ ਦੁਖੀ ਸੀ, ਉਹਨਾਂ ਦਾ ਹਿਰਦਾ ਸੜਦਾ ਸੀ।
ਜਬ ਕੇ ਇਤ ਦਿਸ ਕੋ ਚਲੇ ਆਏ।
ਪਰ ਪੁੱਤਰ, ਜਦੋਂ ਦੇ ਆਪਾਂ ਇਸ ਪਟਨਾ ਨਗਰ ਸਾਹਿਬ ਵਿਖੇ ਆ ਗਏ ਹਾਂ,
ਬਿਨੀ ਉਤਵਾਤ ਬਹੁਤ ਸੁਖ ਪਾਏ।
ਤੇ ਬੇਟਾ, ਬੜਾ ਹੀ ਸੁਖ ਹੈ, ਕੋਈ ਰੋਲਾ ਨੀ, ਕੋਈ ਝਗੜਾ ਨੀ, ਸਾਰੇ ਪਾਸੇ ਪ੍ਰੇਮ ਹੀ ਪ੍ਰੇਮ ਹੈ।
ਕਹਾ ਗ੍ਰਾਮ ਅਰ ਨਗਰ ਬਸਾਵਨ, ਕਰੋ ਕਹਾ ਤਿਨ ਤੇ ਕੁਛ ਪਾਵਨ।
ਪਰ ਸ਼੍ਰੀ ਮਾਤਾ ਨਾਨਕੀ ਜੀ ਫਿਰ ਬਚਨ ਕੀਤਾ ਕਿ ਉਸ ਅਸਥਾਨ ਦੇ ਉੱਤੇ ਭਾਵ ਸ਼੍ਰੀ ਆਨੰਦਪੁਰ ਸਾਹਿਬ ਜੋ ਆਪ ਜੀ ਕਹਿ ਰਹੇ ਹੋ, ਜਾ ਕੇ ਦੁਬਾਰਾ ਉਸ ਨੂੰ ਵਸੋਂ ਵਿੱਚ ਲਿਆਈਏ, ਉਸ ਨੂੰ ਆਬਾਦ ਕਰੀਏ। ਪੁੱਤਰ, ਕੀ ਫਾਇਦਾ ਹੈ ਉੱਥੇ ਜਾ ਕੇ ਇਹ ਸਭ ਕੁਛ ਕਰਨ ਦਾ?
ਮਨ ਕਰੋ ਨਾ ਮਸਲਤ ਮੋਰੀ।
ਮੇਰੀ ਇਹ ਇੱਛਾ ਹੈ, ਮੇਰੀ ਇਹ ਸਲਾਹ ਹੈ ਆਪ ਨੂੰ ਕਿ ਆਪ ਜੀ ਉੱਥੇ ਨਾ ਜਾਓ, ਕਦਾਚਿਤ ਵੀ ਨਹੀਂ ਜਾਣਾ ਚਾਹੀਦਾ।
ਵਸਨ ਭਲੋ ਪੂਰਬ ਦਿਸ਼ ਓਰੀ।
ਬੇਟਾ, ਇਸ ਦਿਸ਼ਾ ਵਿੱਚ, ਪੂਰਬ ਦਿਸ਼ਾ ਵਿੱਚ ਹੀ ਵਸਣਾ ਬੜਾ ਹੀ ਚੰਗਾ ਹੈ।
ਸੁਣ ਸਤਿਗੁਰ ਮਾਤਾ ਸਮਝਾਈ।
ਜਦੋਂ ਸ੍ਰੀ ਸਤਿਗੁਰੂ ਪਾਤਸ਼ਾਹ ਜੀ ਨੇ ਸ੍ਰੀ ਮਾਤਾ ਨਾਨਕੀ ਜੀ ਦੇ ਇਹ ਬਚਨ ਸੁਣੇ, ਉਸ ਵਕਤ ਸਾਹਿਬ ਪਾਤਸ਼ਾਹ ਫਿਰ ਕਿਰਪਾ ਕਰਨ ਲੱਗੇ।
ਹੁਤੇ ਪਿਤਾ ਸਮਰੱਥ ਗੁਸਾਈ।
ਸਾਹਿਬ ਪਾਤਸ਼ਾਹ ਨੇ ਬਚਨ ਕੀਤਾ, ਮਾਤਾ ਜੀਓ, ਜੋ ਮੇਰੇ ਪਿਤਾ ਜੀ ਸਨ, ਭਾਵ ਸਾਹਿਬ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ, ਉਹ ਬੜੇ ਹੀ ਸਮਰੱਥ ਸਨ।
ਤੁਰਕੇਸ਼ਰ ਕੇ ਸੰਗ ਬਸੇਰਾ।
ਇਸ ਤਰ੍ਹਾਂ ਉਹਨਾਂ ਦਾ ਜੋ ਬਖੇੜਾ ਭਾਵ ਲੜਾਈ ਸੀ, ਹਰ ਵਕਤ ਹੀ ਤੁਰਕਾਂ ਦੇ ਨਾਲ ਭਾਵ ਜ਼ੁਲਮ ਦੇ ਨਾਲ ਸਦਾ ਹੀ ਰਹਿੰਦੀ ਰਹੀ।
ਰਹਿਓ ਸਦੇਵ ਜੰਗ ਕੋ ਚੇਰਾ।
ਸਦਾ ਹੀ ਉਹਨਾਂ ਦਾ ਜੰਗ ਹੁੰਦਾ ਹੀ ਰਹਿਆ।
ਹਮ ਕਿਸ ਕੇ ਸੰਗ ਦਵੈਸ਼ ਨਾ ਧਰੈ।
ਪਰ ਮਾਤਾ ਜੀ, ਆਪ ਦਾ ਜੋ ਸਪੁੱਤਰ ਹੈ, ਭਾਵ ਮੈਂ ਕਿਸੇ ਨਾਲ ਜੰਗ ਨਹੀਂ ਕਰਦਾ, ਕਿਸੇ ਨਾਲ ਦਵੈਖ ਨਹੀਂ ਕਰਦਾ, ਲੜਾਈ ਨਹੀਂ ਕਰਦਾ।
ਮਤਸਰ ਬੈਰ ਅਪਰ ਕੋਤ ਕਰੈ।
ਨਾ ਹੀ ਫਿਰ ਮੇਰੇ ਨਾਲ ਕੋਈ ਵੈਰ ਕਰਨਗੇ, ਈਰਖਾ ਕਰਨਗੇ।
ਤੈ ਪਹੁੰਚੇ ਬਿਨ ਸਰੈ ਨਾ ਕਾਜੂ, ਆਪਣੋ ਬੰਸ ਵਿਸਾਲ ਸਮਾਜੂ।
ਇਸ ਤਰ੍ਹਾਂ ਮਾਤਾ ਜੀਓ, ਜਦੋਂ ਤੱਕ ਮੈਂ ਉਸ ਜਗ੍ਹਾ ਤੇ ਨਹੀਂ ਪਹੁੰਚਦਾ, ਭਾਵ ਆਨੰਦਪੁਰ ਸਾਹਿਬ ਨਹੀਂ ਜਾਂਦਾ, ਮੈਂ ਪੰਜਾਬ ਨਹੀਂ ਜਾਂਦਾ, ਉੱਥੇ ਸਾਰੇ ਆਪਣੇ ਲੋਕ ਹਨ ਔਰ ਮੈਨੂੰ ਜਾਣਾ ਹੀ ਪਵੇਗਾ, ਤਾਂ ਹੀ ਜਾ ਕੇ ਉਹਨਾਂ ਦੀ ਸੰਭਾਲ ਹੋਵੇਗੀ, ਉਹਨਾਂ ਦੀ ਸਾਰ ਲਈ ਜਾਵੇਗੀ।
ਤਿਨ ਮਹਿ ਇਹ ਪ੍ਰਕਾਸ਼ ਕੋ ਕਰੈ।
ਇਤਨੇ ਸਮੇਂ ਨੂੰ ਫਿਰ ਸਤਿਗੁਰੂ ਪਾਤਸ਼ਾਹ ਜੀ ਬਚਨ ਕਰਨ ਲੱਗੇ ਕਿ ਮਾਤਾ ਜੀ, ਇਤਨੇ ਸਮੇਂ ਨੂੰ ਕੀ ਹੋਏਗਾ ਕਿ ਇਹ ਜੋ ਸਾਹਿਬ ਜਾਦਾ ਹੈ, ਇਸ ਦਾ ਜਸ ਜੋ ਹੈ ਉਹਨਾਂ ਲੋਕਾਂ ਵਿੱਚ ਵਧੇਗਾ।
ਉਡਗਨ ਵਿਖਿਆ ਚੰਦ ਜਿਉਂ ਕਰੈ।
ਜਿਵੇਂ ਕਿ ਤਾਰਿਆਂ ਦੇ ਸਮੂਹ ਦੇ ਵਿੱਚ ਜਦੋਂ ਪੂਰਾ ਚੰਦਰਮਾ ਪ੍ਰਕਾਸ਼ਦਾ ਹੈ, ਪੂਰਾ ਚੰਦਰਮਾ ਰੋਸ਼ਨੀ ਕਰਦਾ ਹੈ, ਉਸ ਵਕਤ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਚੰਦਰਮਾ ਕਿਹੜਾ ਹੈ ਔਰ ਤਾਰੇ ਕਿਹੜੇ ਨੇ, ਕਿਉਂਕਿ ਚੰਦਰਮਾ ਆਪਣੇ ਆਪ ਵਿੱਚ ਵੱਖਰਾ ਦਿਖਾਈ ਦਿੰਦਾ ਹੈ, ਉਸ ਦੀ ਦਿੱਖ ਹੀ ਵੱਖਰੀ ਹੈ, ਉਸ ਦਾ ਉਸ ਵਕਤ ਦਾ ਹੋਣਾ ਇੱਕ ਆਪਣੇ ਆਪ ਵਿੱਚ ਬਹੁਤ ਹੀ ਵੱਡੀ ਗੱਲ ਹੈ। ਸੋ ਜਦੋਂ ਇਹ ਸਾਹਿਬਜ਼ਾਦਾ ਵੀ ਸ਼੍ਰੀ ਮਾਤਾ ਜੀਓ ਸਾਰਿਆਂ ਦੇ ਵਿੱਚ ਵਿਖਿਆਤ ਹੋਏਗਾ, ਸਾਰਿਆਂ ਵਿੱਚ ਪ੍ਰਗਟ ਹੋਵੇਗਾ, ਇਸ ਨੂੰ ਵੀ ਪਹਿਚਾਣ ਦੀ ਲੋੜ ਨਹੀਂ ਹੋਏਗੀ, ਇਹ ਕਿਸੇ ਦੀ ਪਹਿਚਾਣ ਦਾ ਮੁਤਾਜ ਨਹੀਂ ਹੋਵੇਗਾ।
ਅਨੇਕ ਵਿਧਨ ਕੇ ਕਾਜ ਅਸ਼ੇਸ਼,
ਔਰ ਕਈ ਵਿਧੀਆਂ ਦੇ ਕਈ ਤਰ੍ਹਾਂ ਦੇ ਜੋ ਕਾਰਜ ਹਨ, ਕੰਮ ਹਨ,
ਕਰੈ ਤਾਂ ਹੋਏ ਬਿਆਸ ਵਿਸ਼ੇਸ਼।
ਉਸ ਵਕਤ ਇਹ ਸਾਹਿਬਜ਼ਾਦੇ ਉੱਥੇ ਬੈਠ ਕੇ ਸਾਰੇ ਕਰਮ ਕਰਨਗੇ।
ਇਤਿਆਦਿਕ ਗੁਰ ਕੀਨ ਬਖਾਨ।
ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਇਸ ਤਰ੍ਹਾਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹ ਸਾਰਾ ਬਿਰਤਾਂਤ ਆਉਣ ਵਾਲਾ ਭਵਿੱਖ ਜੋ ਹੈ ਸ਼੍ਰੀ ਮਾਤਾ ਨਾਨਕੀ ਜੀ ਨੂੰ ਦੱਸ ਦਿੱਤਾ।
ਦੀਨ ਸਤੀਰਜ ਹਿਰਦੈ ਮਹਾਨ।
ਔਰ ਸ਼੍ਰੀ ਮਾਤਾ ਜੀ ਦੇ ਹਿਰਦੇ ਨੂੰ ਬੜੀ ਹੀ ਧੀਰਜ ਦਿੱਤੀ, ਹੌਸਲਾ ਦਿੱਤਾ।
ਹੁਣ ਸ੍ਰੀ ਗੁਜਰੀ ਸਾਥ ਉਚਾਰਾ।
ਉਸ ਤੋਂ ਬਾਅਦ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ ਮਹਿਲ ਮਾਤਾ ਗੁਜਰੀ ਜੀ ਨੂੰ ਕਹਿਣ ਲੱਗੇ,
ਨਿਜ ਸੁਤ ਕੇ ਰਹੀ ਹੈ ਅਨੁਸਾਰਾ,
ਕਿ ਜੋ ਆਪ ਜੀ ਦਾ ਸਪੁੱਤਰ ਹੈ ਭਾਵ ਆਪਣਾ ਸਾਹਿਬਜ਼ਾਦਾ ਹੈ, ਤੁਸੀਂ ਸਦਾ ਹੀ ਇਹਨਾਂ ਦੇ ਅਨੁਸਾਰ ਰਹਿਣਾ ਹੈ।
ਮਹਾਂਪੁਰਖ ਕੋ ਇਹ ਅਵਤਾਰ।
ਇਸ ਨੂੰ ਕੱਲਾ ਇਹ ਨਾ ਜਾਣਨਾ ਕਿ ਬੱਚਾ ਹੈ ਮੇਰਾ, ਇਹ ਸਾਹਿਬਜ਼ਾਦਾ ਹੈ, ਅਸਲ ਵਿੱਚ ਇਹ ਮਹਾਂਪੁਰਖ ਹੈ, ਇਹ ਉਸ ਅਕਾਲ ਪੁਰਖ ਦੀ ਅੰਸ਼ ਹੈ, ਉਸ ਦਾ ਅਵਤਾਰ ਹੈ।
ਤੁਹਾਰਾ ਤੇਜ ਪ੍ਰਤਾਪ ਉਦਾਰੂ।
ਇਸ ਦਾ ਤੇਜ, ਇਸ ਦਾ ਪ੍ਰਤਾਪ ਬਹੁਤ ਹੀ ਅਕਥਨੀਯ ਹੈ, ਬਹੁਤ ਹੀ ਵੱਡਾ ਹੈ।
ਮੁਖ ਤੇਜੋ ਨਿਕਸੈ ਇਸ ਕਾਰਨ।
ਜਦੋਂ ਵੀ ਜਿਸ ਸਮੇਂ ਵੀ ਇਸ ਦੇ ਮੁਖੋਂ ਜੋ ਬਚਨ ਨਿਕਲੇਗਾ,
ਸੋ ਸਭ ਫੁਰੈ ਨਾ ਹੋਏ ਕਿਮ ਟਾਰਨ।
ਉਸ ਬਚਨ ਨੂੰ ਕੋਈ ਵੀ ਅਜਿਹੀ ਸ਼ਕਤੀ ਨੀ ਜੋ ਟਾਲ ਦੇਵੇ, ਜੋ ਕਿ ਪਿੱਛੇ ਕਰ ਦੇਵੇ, ਝੁਠਲਾ ਦੇਵੇ, ਭਾਵ ਜੋ ਬਚਨ ਵੀ ਇਹਨਾਂ ਦੇ ਮੁਖੋਂ ਨਿਕਲੇਗਾ ਉਹ ਹਰ ਹਾਲਤ ਵਿੱਚ ਪੂਰਾ ਹੋਵੇਗਾ ਹੀ।
ਜਥਾ ਕਹੈ ਤਿਮਹੀ ਤੁਮ ਮਾਨਹੋ।
ਔਰ ਜਿਸ ਤਰ੍ਹਾਂ ਆਪ ਜੀ ਨੂੰ ਇਹ ਬਚਨ ਕਰਨ ਤੇ ਯਾਦ ਰੱਖਣਾ, ਉਸੇ ਹੀ ਤਰ੍ਹਾਂ ਇਹਨਾਂ ਦੇ ਹੁਕਮ ਵਿੱਚ, ਇਹਨਾਂ ਦੇ ਬਚਨ ਦੇ ਵਿੱਚ ਸਦਾ ਆਪ ਜੀ ਪੂਰੇ ਰਹਿਣਾ।
ਹਠ ਵਿਸਾਲ ਕਿਉਂ ਹੂ ਨਾ ਠਾਨੋ।
ਇਸ ਤਰ੍ਹਾਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ ਮਹਿਲ, ਜੋ ਕਿ ਆਪਣੇ ਸਾਡੇ ਹੋਣਗੇ ਜਗਤ ਮਾਤਾ ਸ਼੍ਰੀ ਮਾਤਾ ਗੁਜਰੀ ਜੀ, ਉਹਨਾਂ ਨੂੰ ਸਮਝਾ ਰਹੇ ਨੇ ਕਿ ਜੋ ਵੀ ਬਚਨ ਇਹ ਸਾਹਿਬਜ਼ਾਦੇ ਕਰਨ, ਇਹਨਾਂ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਨਾ, ਉਹਨਾਂ ਨੂੰ ਸੱਚ ਕਰਕੇ ਜਾਣਨਾ, ਇਹ ਨਾ ਸਮਝ ਲੈਣਾ ਕਿ ਇਹ ਪੁੱਤਰ ਹੈ ਮੇਰਾ, ਇਹ ਯਾਦ ਰੱਖਣਾ ਇਹ ਮਹਾਂਪੁਰਖ ਹੈ, ਉਸ ਅਕਾਲ ਪੁਰਖ ਦੀ ਅੰਸ਼ ਹੈ।
ਮਹਾਪ੍ਰਤਾਪ ਵਧੈ ਬੁਲੰਦ ਸਮਾਜੂ।
ਜਦੋਂ ਇੱਕ ਸਮਾਂ ਆਏਗਾ ਇਸ ਦਾ ਪ੍ਰਤਾਪ ਵਧੇਗਾ, ਹਰ ਪਾਸੇ ਇਸ ਦੀ ਜੈ ਜੈਕਾਰ ਹੋਵੇਗੀ।
ਕਰੈ ਅਨੇਕ ਰੀਤ ਕੇ ਕਾਜੂ।
ਅਨੇਕ ਰੀਤੀ ਦੇ ਕਈ ਢੰਗਾਂ ਦੇ ਕਰਮ ਕਰਨਗੇ।
ਜੇ ਨਾ ਕਹਿਓ ਮਾਨੋ ਇਨ ਕੇਰਾ।
ਔਰ ਨਾਲ ਦੀ ਨਾਲ ਫਿਰ ਚੇਤਾਵਨੀ ਦੇ ਦਿੱਤੀ ਸਾਹਿਬਾਂ ਨੇ, ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਚੇਤਾਵਨੀ ਦੇ ਕੇ ਕਹਿਣ ਲੱਗੇ ਕਿ ਜੇ ਮੰਨ ਲਵੋ ਇਸ ਦਾ ਹੁਕਮ ਨਾ ਮੰਨਿਆ, ਇਸ ਦੇ ਬਚਨ ਦੇ ਜੇ ਤੁਸੀਂ ਉਲਟ ਹੋ ਗਏ,
ਕਰਾਂ ਬਿਸੂਰਨ ਫੇਰ ਕਨੇਰਾ,
ਤੇ ਬੜਾ ਜ਼ਿਆਦਾ ਝੂਰਨਾ ਪਵੇਗਾ, ਬੜਾ ਦੁਖੀ ਹੋਣਾ ਪਵੇਗਾ।
ਬਾਜ ਬਾਜੀ ਸੈਨਾ ਸਮੁਦਾਏ।
ਜਿਤਨੇ ਵੀ ਹਾਥੀ ਘੋੜੇ ਸੈਨਾ ਆਦਿਕ,
ਇਨਕੇ ਸੰਗ ਹੋਏ ਅਧਿਕਾਏ।
ਇਹ ਅਜਿਹਾ ਪ੍ਰਤਾਪ ਹੋਏਗਾ ਇਹਨਾਂ ਦਾ ਜਿਵੇਂ ਇੱਕ ਚੱਕਰਵਰਤੀ ਰਾਜਾ ਇੱਕ ਸਮਰਾਟ ਹੋਵੇ, ਅਜਿਹਾ ਰਾਜਾ ਜੋ ਕਿ ਕਿਸੇ ਦੇ ਕੋਲੋਂ ਜਿੱਤਿਆ ਨਾ ਜਾ ਸਕੇ, ਜਿਸ ਦੇ ਕੋਲ ਸਰਬ ਭਾਂਤ ਦਾ ਐਸ਼ਵਰਜ, ਸਰਬ ਭਾਂਤ ਦੀ ਹਰ ਇੱਕ ਵਸਤੂ ਹੋਏਗੀ, ਹਾਥੀ ਘੋੜੇ ਫੌਜਾਂ ਭਾਵ ਹਰ ਇੱਕ ਚੀਜ਼ ਇਹਨਾਂ ਦੇ ਕੋਲ ਸਮੇਂ ਦੇ ਨਾਲ ਉਪਲਬਧ ਹੋ ਜਾਵੇਗੀ।
ਸਾਦਰ ਪ੍ਰਤਿਪਾਰਨ ਕੋ ਕਰੀ ਹੈ,
ਔਰ ਬੜੇ ਹੀ ਸਾਦਰ ਭਾਵ ਆਦਰ ਸਹਿਤ ਇਹਨਾਂ ਦਾ ਪਾਲਣ ਪੋਸ਼ਣ ਕਰਨਾ।
ਸੁਖ ਕੇ ਸੁਤ ਕੇ ਸੁਖ ਸਭ ਰੀਤ ਨਿਹਰੀ ਹੈ,
ਔਰ ਯਾਦ ਰੱਖਣਾ ਇਹ ਵੇਖਣਾ ਕਿ ਇਸ ਨੂੰ ਸੁਖ ਕਿਵੇਂ ਮਿਲਦਾ ਹੈ, ਜਿਸ ਭਾਂਤ ਜਿਸ ਢੰਗ ਦੇ ਨਾਲ ਸਾਹਿਬਜ਼ਾਦਿਆਂ ਨੂੰ ਸੁਖ ਮਿਲੇ ਉਹੀ ਕਰਮ ਕਰਨਾ ਚੰਗਾ ਰਹੇਗਾ।
ਅਮਰੋ ਮੇਲ ਬਣੇ ਕਹਿ ਨਾਹੀ,
ਹੁਣ ਸਾਹਿਬ ਪਾਤਸ਼ਾਹ ਆਉਣ ਵਾਲੇ ਸਮੇਂ ਨਾਲ ਸੂਚਿਤ ਕਰ ਰਹੇ ਨੇ ਕਿ ਕੀ ਪਤਾ ਆਉਣ ਵਾਲੇ ਸਮੇਂ ਵਿੱਚ ਮੈਂ ਆਪ ਜੀ ਨੂੰ ਮਿਲ ਸਕਾਂ ਕਿ ਨਾ ਮਿਲਾਂ।
ਕਿਮ ਵਿਸਾਸ ਨਹਿ ਪਈਆ ਹੈ,
ਕੋਈ ਵਿਸਾਸ ਨਹੀਂ, ਕਹਾ ਵਿਸਾਸਾ ਇਸ ਭਾਂਡੇ ਕਾ ਇਤਨਾ ਕੋ ਲੱਗੈ ਠਨਕਾ, ਇਸ ਦੇਹੀ ਵਾਸਤੇ ਜੋ ਸਾਹਿਬਾਂ ਨੇ ਬਚਨ ਉਚਾਰੇ ਅੱਜ ਉਸ ਨੂੰ ਵਿਅਕਤ ਕਰਦੇ ਹੋਏ ਦੱਸ ਰਹੇ ਨੇ ਕਿ ਕੀ ਪਤਾ ਦੁਬਾਰਾ ਆਪਾਂ ਮਿਲ ਸਕਦੇ ਹਾਂ ਕਿ ਨਹੀਂ, ਕੀ ਵਿਸਾਹ ਹੈ ਦੁਬਾਰਾ ਮੇਲ ਹੋਵੇਗਾ ਜਾਂ ਨਹੀਂ ਹੋਵੇਗਾ।
ਦੂਰ ਦੇਸ਼ ਕੋ ਪੰਥ ਵਿਸਾਲਾ,
ਕਿਉਂਕਿ ਦੂਰ ਦੇਸ਼ ਦਾ ਰਸਤਾ ਹੈ,
ਉਲੰਘੋ ਸਨੇ ਸਨੇ ਬੋ ਕਾਲਾ,
ਬੜਾ ਸਮਾਂ ਲੱਗਦਾ ਹੈ, ਹੌਲੀ ਹੌਲੀ ਉਹ ਸਫ਼ਰ ਤੈਅ ਕਰਨਾ ਪੈਂਦਾ ਹੈ।
ਰਾਖੋ ਅੰਤਰ ਵਹਿਰ ਸੁਖਾਰੇ,
ਔਰ ਯਾਦ ਰੱਖਣਾ ਇਸ ਸਾਹਿਬਜ਼ਾਦੇ ਨੂੰ ਅੰਦਰ ਬਾਹਰ ਭਾਵ ਜਿੱਥੇ ਵੀ ਹੋਵੇ ਇਸ ਦਾ ਧਿਆਨ ਰੱਖਣਾ ਕਿ ਹਰ ਢੰਗ ਨਾਲ ਇਸ ਨੂੰ ਸੁਖ ਹੀ ਸੁਖ ਮਿਲੇ।
ਦੂਰ ਨ ਗਮਨੋ ਖੇਦ ਨ ਧਾਰੇ,
ਇਤਨੀ ਕੁ ਕਰੜਾਈ ਇਤਨੀ ਕੁ ਚੌਕਸੀ ਰੱਖਣਾ ਕਿ ਦੂਰ ਨਾ ਕਿਤੇ ਜਾਵੇ, ਕਿਉਂਕਿ ਦੂਰ ਗਿਆ ਤੇ ਹੋ ਸਕਦਾ ਹੈ ਕੋਈ ਵਿਘਨ ਨਾ ਪੈ ਜਾਵੇ।
ਜਾਣੇ ਆਪਣੇ ਭਾਗ ਬਡੇਰੇ, ਐਸੋ ਪੁਰਖ ਪਯੋ ਗ੍ਰਹਿ ਤੇਰੇ।
ਸਾਹਿਬ ਪਾਤਸ਼ਾਹ ਹੁਣ ਆਪਣੇ ਮਹਿਲਾਂ ਨੂੰ ਸ਼੍ਰੀ ਗੁਜਰੀ ਜੀ ਨੂੰ ਕਹਿਣ ਲੱਗੇ, ਆਪਣੇ ਭਾਗ ਵੱਡੇ ਜਾਣਨੇ, ਇਹ ਜਾਣਨਾ ਮੈਂ ਬੜੇ ਹੀ ਧਨਤਾ ਯੋਗ ਹਾਂ, ਬੜੇ ਹੀ ਵੱਡੇ ਭਾਗਾਂ ਵਾਲੀ ਹਾਂ, ਜੋ ਮਹਾਂਪੁਰਖ ਆਪ ਅਕਾਲ ਪੁਰਖ ਦਾ ਅੰਸ਼ ਮੇਰੇ ਘਰ ਅਵਤਾਰ ਧਾਰ ਕੇ ਆਇਆ ਹੈ, ਮੇਰੇ ਪੁੱਤਰ ਦੇ ਰੂਪ ਵਿੱਚ ਆਇਆ ਹੈ।
ਨਈ ਸਾਜਨਾ ਅਨਕ ਸਜਾਵੇ,
ਔਰ ਯਾਦ ਰੱਖਣਾ ਜਦੋਂ ਇਸ ਦਾ ਸਮਾਂ ਆਵੇਗਾ ਨਵੀਂ ਸਾਜਨਾ ਭਾਵ ਨਵਾਂ ਪੰਥ ਉਤਪਤ ਕਰੇਗਾ।
ਰਿਪਨ ਘਨੇ ਘਰ ਕਾਲ ਗਵਾਵੇ,
ਬੜੇ ਜਿਆਦੇ ਵੈਰੀਆਂ ਦੇ ਸਮੁਦਾਏ ਜੋ ਹਨ ਉਹਨਾਂ ਦਾ ਨਾਸ ਕਰ ਦੇਵੇਗਾ।
ਇਤਿਆਦਿਕ ਸ੍ਰੀ ਗੁਜਰੀ ਸਾਥ,
ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਉਸ ਵਕਤ ਦੇ ਵਾਕਿਆਤ ਨੂੰ ਕਿ ਪਹਿਲਾਂ ਆਪਣੇ ਸ਼੍ਰੀ ਮਾਤਾ ਨਾਨਕੀ ਜੀ ਦੇ ਨਾਲ, ਉਸ ਤੋਂ ਬਾਅਦ ਸਾਹਿਬ ਪਾਤਸ਼ਾਹ ਆਪਣੇ ਮਹਿਲਾਂ ਦੇ ਨਾਲ ਇਹ ਸਾਰੇ ਬਚਨ ਜੋ ਹਨ ਕੀਤੇ।
ਕਰੈ ਵਾਰਤਾ ਸਤਿਗੁਰ ਨਾਥ,
ਸਤਿਗੁਰ ਨਾਥ ਜੋ ਕਿ ਨਾਥ ਹੈ, ਜੋ ਕਿ ਮਾਲਕ ਹੈ, ਜੋ ਕਿ ਸਵਾਮੀ ਹੈ, ਉਹ ਸਤਿਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਦੇ ਬਚਨ ਕੀਤੇ।
ਸੁਤ ਮਹਿਮਾ ਸੁਣ ਕੇ ਅਧਕਾਏ,
ਜਦੋਂ ਆਪਣੇ ਸਪੁੱਤਰ ਦੀ ਇਤਨੀ ਸਾਰੀ ਮਹਿਮਾ ਸ਼੍ਰਵਣ ਕੀਤੀ,
ਕੰਤ ਗਿਰਾ ਸਚ ਕਹਿਤ ਸਦਾਈ,
ਉਸ ਵਕਤ ਸ਼੍ਰੀ ਮਾਤਾ ਨਾਨਕੀ ਜੀ ਆਪਣੇ ਸਵਾਮੀ ਆਪਣੇ ਪਤੀ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਉਸ ਬਚਨਾਂ ਨੂੰ ਯਾਦ ਕਰਦੇ ਹਨ।
ਨਿਸ਼ਚੈ ਐਸਵਰਜ ਵਧ ਵਿਸਾਲੇ,
ਜਿੱਥੇ ਕਿ ਸਾਹਿਬ ਪਾਤਸ਼ਾਹ ਨੇ ਬਚਨ ਕੀਤਾ ਸੀ ਕਿ ਇਹ ਜੋ ਆਪ ਜੀ ਦਾ ਸਪੁੱਤਰ ਹੈ ਤੇਗ ਬਹਾਦਰ, ਇਹਦੇ ਘਰ ਇੱਕ ਅਜਿਹਾ ਅਵਤਾਰ ਆਏਗਾ, ਇੱਕ ਅਜਿਹਾ ਸਮਰਾਟ, ਇੱਕ ਅਜਿਹਾ ਸ਼ੂਰਵੀਰ ਗੁਰੂ ਹੋਵੇਗਾ ਜੋ ਕਿ ਕਈ ਤਰੀਕਿਆਂ ਦੇ ਨਾਲ ਵੈਰੀਆਂ ਦਾ ਨਾਸ ਕਰੇਗਾ, ਪਾਪਾਂ ਦਾ ਨਾਸ ਕਰੇਗਾ। ਸੋ ਇਹ ਸਾਰੀ ਜਦੋਂ ਘਟਨਾ ਜੋ ਵੀ ਉਸ ਵਕਤ ਦਾ ਇਤਿਹਾਸ, ਉਸ ਵਕਤ ਦਾ ਵਿਸਥਾਰ ਸ਼੍ਰੀ ਮਾਤਾ ਨਾਨਕੀ ਜੀ ਦੇ ਨੇਤਰਾਂ ਸਾਹਮਣੇ ਹੋ ਰਿਹਾ ਸੀ, ਇਸ ਨੂੰ ਜਦੋਂ ਆਪਣੇ ਨੇਤਰਾਂ ਨਾਲ ਨਿਹਾਰਦੇ ਹਨ, ਵੇਖਦੇ ਹਨ, ਤੇ ਨਾਲ ਦੇ ਨਾਲ ਅੱਖਾਂ ਬੰਦ ਕਰਕੇ ਹੱਥ ਜੋੜ ਕੇ ਆਪਣੇ ਸਵਾਮੀ ਦੇ ਬਚਨਾਂ ਨੂੰ ਯਾਦ ਕਰਦੇ ਹਨ।
ਅਧਿਕ ਪ੍ਰਤਾਪੀ ਹੋਏ ਰਿਪੁਕਾਲੇ,
ਜੋ ਉਹਨਾਂ ਨੇ ਬਚਨ ਕੀਤਾ ਸੀ ਇਹ ਬੜਾ ਹੀ ਪ੍ਰਤਾਪੀ ਹੋਏਗਾ, ਇਸ ਦਾ ਪ੍ਰਤਾਪ ਜੋ ਹੈ ਹਰ ਪਾਸੇ ਫੈਲੇਗਾ, ਜੋ ਕਿ ਸ਼ਤਰੂਆਂ ਦਾ ਨਾਸ ਕਰ ਦੇਵੇਗਾ।
ਆਪ ਹੀ ਆਕ੍ਰਿਤ ਜਾਨੀ ਜਾਤ,
ਆਕ੍ਰਿਤ ਬਨਾਵਟ, ਇਸ ਦੇ ਕਰਤੱਬ, ਇਸ ਦੇ ਕਰਮ, ਇਸ ਦੇ ਕ੍ਰਿਤ ਸ਼੍ਰੀ ਮਾਤਾ ਨਾਨਕੀ ਜੀ ਵੇਖਦੇ ਹਨ ਕਿ ਜੋ ਬਚਨ ਹੋਏ ਸੀ ਉਹ ਬਚਨ ਹੁਣੇ ਹੀ ਪੂਰੇ ਹੁੰਦੇ ਪਏ ਨੇ, ਹੁਣ ਹੀ ਕਿਰਪਾ ਕਰ ਰਹੇ ਹਨ।
ਲਖੇ ਪਰਤ ਹੁਣ ਹਾਰ ਜੋ ਬਾਤ,
ਜੋ ਕਿ ਸਾਹਿਬਾਂ ਨੇ ਬਚਨ ਕੀਤੇ ਸੀ ਯਾਦ ਰੱਖਣਾ, ਉਸ ਸਾਹਿਬ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੱਲ ਜਦੋਂ ਵੇਖਿਆ ਜਾਵੇ, ਜੇ ਸ੍ਰੀ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਇੱਕ ਭਵਿੱਖਬਾਣੀ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਸ਼ੂਰਵੀਰ ਗੁਰੂ ਜੋ ਹੈ ਆਪ ਦੇ ਘਰ ਹੋਏਗਾ, ਉਹ ਗੁਰੂ ਵਾਕਿਆ ਹੀ ਯੋਧਾ, ਵਾਕਿਆ ਹੀ ਸਮਰਾਟ ਹੈ, ਜਿਹੜਾ ਕਿ ਬਾਹਰੀ ਵਿਖਣ ਵਾਲੇ ਜੇ ਵੈਰੀਆਂ ਦਾ ਨਾਸ ਕਰ ਸਕਦਾ ਹੈ, ਜੇ ਹੱਥ ਵਿੱਚ ਤਲਵਾਰ ਫੜ ਕੇ ਜਾਂ ਕਮਾਨ ਦੇ ਉੱਤੇ ਤੀਰ ਚਾੜ ਕੇ ਵੈਰੀ ਦੀ ਛਾਤੀ ਨੂੰ ਜੇ ਵਿੰਨ ਸਕਦਾ ਹੈ, ਉਹ ਸਤਿਗੁਰੂ ਨੇ ਸਿੱਖਾਂ ਦੇ ਅੰਦਰਲੇ ਵੈਰੀ ਵੀ ਨਾਸ ਕੀਤੇ। ਜਤ ਕੀ ਜਟਾ ਜੋਗ ਕੋ ਮੱਜਨ, ਨੇਮ ਕੇ ਨਖਨ ਬਢਾਓ, ਉਸ ਗੁਰੂ ਨੇ ਉਪਦੇਸ਼ ਦਿੱਤਾ ਕਿ ਜੋ ਹੇ ਮੁਨੀ, ਹੇ ਤਪਸਵੀ, ਜੋ ਤੂੰ ਜਟਾਵਾਂ ਆਪਣੀ ਬਣਾਈ ਫਿਰਦਾ ਹੈ, ਵੇਖੋ ਕੈਸਾ ਗਰੀਬ ਨਵਾਜ ਪਾਤਸ਼ਾਹ ਐਸਾ ਰੋਲ ਅਦਾ ਕਰ ਰਹੇ ਨੇ ਕਿ ਇੱਕ ਪਾਸੇ ਉਹ ਸ਼ੂਰਬੀਰ ਗੁਰੂ ਹੈ ਜਿਹਦੇ ਹੱਥ ਵਿੱਚ ਤਲਵਾਰ ਹੈ, ਥੋੜਾ ਧਿਆਨ ਦੇਣਾ, ਇੱਕ ਯੋਧਾ ਜਿਹੜਾ ਕਿ ਰਣ ਦੇਖ ਸੂਰੇ ਚਿਤ ਹੁਲਾਸ, ਸੂਰਬੀਰ ਦੇ ਹਿਰਦੇ ਵਿੱਚ ਖੁਸ਼ੀ ਆਉਂਦੀ ਹੈ ਜਦੋਂ ਰਣ ਭੂਮੀ ਦਾ ਸਮਾਂ ਆ ਜਾਵੇ, ਜਦੋਂ ਸਾਹਮਣੇ ਇੱਕ ਅਜਿਹਾ ਸੂਰਬੀਰ ਹੋਵੇ ਜਿਹਦੇ ਨਾਲ ਕਿ ਸਾਹਮਣੇ ਸਨਮੁਖ ਹੋ ਕੇ ਲੜਨਾ ਹੋਵੇ, ਜਾਂ ਫੱਟ ਮਾਰਾਂਗੇ ਤੇ ਜਾਂ ਖਾਵਾਂਗੇ, ਜਾਂ ਸ਼ਹੀਦ ਹੋ ਜਾਵਾਂਗੇ ਜਾਂ ਸਾਹਮਣੇ ਵਾਲੇ ਨੂੰ ਮਾਰ ਦੇਵਾਂਗੇ, ਉਹ ਸੂਰਬੀਰ ਸਿਰਫ ਲੜਨਾ ਜਾਣਦਾ ਹੈ, ਉਹਦੀ ਭਾਸ਼ਾ ਹੋਏਗੀ ਸਿਰਫ ਲੜਨ ਦੀ, ਜੇ ਉਸ ਦੇ ਨਾਲ ਪ੍ਰੇਮ ਦੀ ਗੱਲਾਂ ਕਰੋਗੀ ਉਹਨੂੰ ਆਉਣਗੀਆਂ ਨਹੀਂ, ਕਿਉਂਕਿ ਇਹ ਉਸ ਦੀ ਭਾਸ਼ਾ ਹੀ ਨਹੀਂ, ਇਹ ਉਸ ਦਾ ਖੇਤਰ ਹੀ ਨਹੀਂ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਧੰਨ ਸਤਿਗੁਰੂ ਗੋਬਿੰਦ ਸਿੰਘ, ਸਤਿਗੁਰੂ ਪਾਤਸ਼ਾਹ ਜਿਹੜੇ ਕਿ ਹੱਥ ਵਿੱਚ ਤਲਵਾਰ ਫੜ ਕੇ ਜੇ ਇੱਕ ਵੈਰੀ ਨੂੰ, ਇੱਕ ਪਾਪੀ ਨੂੰ ਮੌਤ ਦੇ ਘਾਟ ਉਤਾਰ ਸਕਦੇ ਨੇ, ਤੇ ਇੱਕ ਅਜਿਹੇ ਇਨਸਾਨ ਨੂੰ ਜੋ ਕਰਮ ਕਾਂਡਾਂ ਵਿੱਚ ਫਸਿਆ ਹੋਇਆ ਉਹਨੂੰ ਉਪਦੇਸ਼ ਵੀ ਦੇ ਰਹੇ ਨੇ। ਜਤ ਕੀ ਜਟਾ ਕਿ ਹੇ ਤਪੀਸ਼ਵਰ, ਇਹ ਜਿਹੜੀਆਂ ਜਟਾਵਾਂ ਬਣਾਈਆਂ ਨੇ ਕੀ ਕਰੇਗਾ ਇਹਨੂੰ ਬਣਾ ਕੇ, ਤੂੰ ਜਤ ਰੱਖ, ਤੇਰਾ ਅੰਦਰ ਅਜਿਹਾ ਪੱਕਾ ਹੋਵੇ, ਪਰਪੱਕ ਹੋਵੇ ਕਿ ਤੇਰੀ ਭਾਵਨਾ ਜੋ ਹੈ ਚੰਗੀ ਹੋਵੇ, ਬੁਰੀ ਭਾਵਨਾ ਨਾ ਹੋਵੇ। ਜੋਗ ਕੋ ਮੱਜਣ, ਫਿਰ ਉਸ ਤੋਂ ਬਾਅਦ ਇੱਕ ਇਸ਼ਨਾਨ ਕਰਨ ਵਾਲੇ ਨੂੰ ਕਹਿੰਦੇ ਨੇ ਕਿ ਹੇ ਇਸ਼ਨਾਨੀ, ਹੇ ਇਸ਼ਨਾਨ ਕਰਨ ਵਾਲੇ, ਕਰ ਇਸ਼ਨਾਨ ਤਨ ਚੱਕਰ ਬਣਾਏ, ਅੰਤਰ ਕੀ ਮਲ ਕਬ ਹੀ ਨਾ ਜਾਏ। ਤੂੰ ਇਸ਼ਨਾਨ ਤੇ ਕਰਦੈ, ਇਸ਼ਨਾਨ ਕੀਤਾ ਹੋਇਆ ਤੇਰਾ ਅੰਦਰ ਨੂੰ ਪ੍ਰਵਿਸ਼ਟ ਹੋਵੇ, ਅੰਦਰ ਨੂੰ ਜਾਵੇ, ਉਸ ਦੀ ਰਫਤਾਰ ਅਜਿਹੀ ਹੋਵੇ ਕਿ ਜੋ ਤੂੰ ਪਾਣੀ ਉੱਪਰ ਆਪਣੇ ਸਰੀਰ ਦੇ ਪਾਵੇਂ, ਸਰੀਰ ਸਵੱਛ ਹੋਵੇ, ਇਹ ਨਹੀਂ ਕਿ ਇਸ਼ਨਾਨ ਕਰਕੇ ਤੂੰ ਮਰਿਆਦਾ ਦਾ ਧਾਰਣੀ ਬਣ ਕੇ ਤੇ ਕਿਸੇ ਗੁਰੂ ਕੇ ਸਿੱਖ ਨਾਲ, ਕਿਸੇ ਬੰਦੇ ਨਾਲ ਪਿਆਰ ਨਾ ਕਰੇ, ਕਿਸੇ ਨਾਲ ਦੋ ਲਫ਼ਜ਼ ਢੰਗ ਦੇ ਨਾ ਬੋਲੇ, ਕੀ ਤੇਰਾ ਇਸ਼ਨਾਨ ਹੋਏਗਾ। ਤੇ ਸਾਹਿਬਾਂ ਨੇ ਕਿਹਾ ਕਿ ਜਤ ਕੀ ਜਟਾ ਜੋਗ ਕੋ ਮੱਜਨ, ਇੱਥੇ ਯਾਦ ਰੱਖਣਾ ਇਸ਼ਨਾਨ ਨੂੰ ਤਰਕਿਆ ਨਹੀਂ ਗਿਆ, ਇਸ਼ਨਾਨ ਕਰਨਾ ਬੁਰਾ ਨਹੀਂ, ਕਿਉਂਕਿ ਜਦੋਂ ਤੱਕ ਇਨਸਾਨ ਦਾ ਸਰੀਰ ਹੀ ਸਵੱਛ ਨਹੀਂ ਹੋਏਗਾ ਉਦੋਂ ਤੱਕ ਇਹਦੇ ਆਪਣੇ ਆਪ ਵਿੱਚ ਸੋਝੀ ਵਿੱਚ ਨਾ ਆਏਗਾ, ਕੀ ਧਿਆਨ ਲਗਾਏਗਾ। ਅਸਲ ਵਿੱਚ ਬਾਣੀ ਔਰ ਪਾਣੀ ਇਹ ਦੋਵੇਂ ਚੀਜ਼ਾਂ ਦਾ ਮੇਲ ਹੈ ਕਿ ਜਿੱਥੇ ਤੂੰ ਇਸ਼ਨਾਨ ਕਰਦਾ ਹੈ ਨਾਲ ਤੈਨੂੰ ਨਾਮ ਦੀ ਦਾਤ ਮਿਲੀ ਹੈ, ਨਾਮ ਜਪ, ਗੁਰਬਾਣੀ ਪੜ੍ਹ। ਸੋ ਸਾਹਿਬ ਪਾਤਸ਼ਾਹ ਕਹਿੰਦੇ ਨੇ ਜੋ ਜਤ ਕੀ ਜਟਾ ਜੋਗ ਕੋ ਮੱਜਣ, ਜੇ ਮੱਜਣ ਕਰਨਾ ਇਸ਼ਨਾਨ, ਜੋਗ ਤੋਂ ਭਾਵ ਜੁੜ ਜਾਣਾ, ਤੂੰ ਆਪਣੇ ਪਰਵਲ ਦਿਗਾਰ ਦੇ ਨਾਲ ਜੁੜ ਜਾ, ਵੇਖ ਆਨੰਦ ਫਿਰ ਇਸ਼ਨਾਨ ਦਾ। ਨੇਮ ਕੇ ਨਖਨ ਵਢਾਓ, ਉਹ ਲੋਕ ਜਿਨ੍ਹਾਂ ਨੇ ਵੱਡੇ ਵੱਡੇ ਨੋਹ ਵਧਾਏ ਹੋਏ ਸੀ, ਤੇ ਸਾਹਿਬਾਂ ਨੇ ਕਿਹਾ ਇਹਨਾਂ ਨੋਹਾਂ ਨੂੰ ਵਧਾ ਕੇ ਕੀ ਸਿੱਧ ਕੀ ਕਰਨਾ ਚਾਹੁੰਦੇ, ਕੀ ਇਹ ਨੋਹ ਵਧਾਉਣ ਦੇ ਨਾਲ ਤੈਨੂੰ ਪ੍ਰਭੂ ਦੀ ਪ੍ਰਾਪਤੀ ਹੋਏਗੀ। ਨੇਮ ਕੇ ਨਖਨ ਵਢਾਓ, ਤੇਰਾ ਨੇਮ ਇਤਨਾ ਕੋ ਪਰਪੱਕ ਹੋਵੇ, ਸਮਝ ਨਹੀਂ ਉਹ ਤੇਰੇ ਨੋ ਨੇ। ਅਖੀਰ ਅਰਜ਼ ਕਰਾਂ ਉਹ ਸਾਹਿਬ ਪਾਤਸ਼ਾਹ ਜੋ ਹੈ ਜਿੱਥੇ ਕਿ ਤਲਵਾਰ ਫੜ ਕੇ ਰਣ ਭੂਮੀ ਵਿੱਚ ਜਾ ਕੇ ਇੱਕ ਵੈਰੀ ਦਾ ਇੱਕ ਦੁਸ਼ਟ ਦਾ ਪਾਪੀ ਦਾ ਸੰਹਾਰ ਕਰ ਸਕਦਾ ਹੈ, ਨਾਲ ਦੀ ਨਾਲ ਉਹ ਗੁਰੂ ਆਪਣੇ ਸਿੱਖਾਂ ਵਾਸਤੇ ਵੀ ਅਜਿਹਾ ਹੈ ਜਿਹੜਾ ਕਿ ਉਹਨਾਂ ਦੇ ਅੰਦਰ ਦੀ ਭਾਵਨਾਵਾਂ ਅੰਦਰ ਦੀ ਕੁਬ੍ਰਿਤੀਆਂ ਦਾ ਨਾਸ ਕਰਨ ਵਾਲਾ ਸਤਿਗੁਰੂ ਹੈ।
ਸ੍ਰੀ ਨਾਨਕ ਕੀ ਕਰੁਣਾ ਮਹਾ।
ਸ੍ਰੀ ਮਾਤਾ ਨਾਨਕੀ ਜੀ ਯਾਦ ਕਰਦੇ ਹਨ ਕਿ ਆਦ ਸਤਿਗੁਰੂ ਸਤਿਗੁਰੂ ਨਾਨਕ ਪਾਤਸ਼ਾਹ ਦੀ ਬੜੀ ਬਖਸ਼ਿਸ਼ ਕਿਰਪਾ ਹੋ ਰਹੀ ਹੈ
ਪਿਤਾ ਆਪ ਕੇ ਜਿਮ ਬਚ ਕਹਾ,
ਕਿ ਜਿਸ ਤਰ੍ਹਾਂ ਹੁਣ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਸੰਬੋਧਿਤ ਹੋ ਰਹੇ ਨੇ ਮਾਤਾ ਨਾਨਕੀ ਜੀ, ਕਹਿੰਦੇ ਹਨ ਪੁੱਤਰ ਜਿਵੇਂ ਆਪ ਜੀ ਦੇ ਪਿਤਾ ਜੀ ਨੇ ਭਾਵ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ,
ਚਹੀਅਤ ਹੋਇਓ ਭਰੋਸਾ ਮੋਹੇ,
ਮੈਨੂੰ ਭਰੋਸਾ ਹੈ
ਪਤ ਪ੍ਰਤਾਪ ਜੁਤ ਸ਼ੁਭ ਸ਼ੁਭ ਤੋਹੇ,
ਮੈਨੂੰ ਭਰੋਸਾ ਹੈ ਕਿ ਉਹ ਸਾਹਿਬਾਂ ਦੇ ਜੋ ਬਚਨ ਹਨ ਉਸੇ ਹੀ ਤਰ੍ਹਾਂ ਆਪ ਦਾ ਪ੍ਰਤਾਪ ਆਪ ਦੇ ਉੱਤੇ ਉਹ ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਹੈ।
ਸ੍ਰੀ ਨਾਨਕ ਕੀਰਤਿ ਅਭਿਰਾਮੋ,
ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋ ਕੀਰਤੀ ਹੈ, ਕੀਰਤੀ ਤੋਂ ਭਾਵ ਜਸ, ਕੀਰਤੀ ਤੋਂ ਭਾਵ ਉਸ ਦੇ ਗੁਣ, ਉਸ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਜਸ ਹੈ ਬੜਾ ਹੀ ਸੁੰਦਰ ਹੈ, ਬੜਾ ਹੀ ਪਰੇ ਤੋਂ ਪਰੇ ਹੈ।
ਹਰ ਹੈ ਤਿਨ ਕੋ ਉਜਲ ਨਾਮੋ,
ਇਸ ਤਰ੍ਹਾਂ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਕੇ ਆਪ ਦਾ ਨਾਮ ਹੋਰ ਉਜਲ ਕਰਨਗੇ।
ਇਹ ਬਚ ਤੁਮਰੇ ਪਿਤ ਜੋ ਕਹਿਓ,
ਹੋਰ ਬੇਟਾ ਜੋ ਬਚਨ ਆਪ ਜੀ ਦੇ ਪਿਤਾ ਜੀ ਨੇ ਕਹੇ ਸਨ,
ਸੋ ਨਿਸ਼ਚੈ ਮਮ ਬਸ ਕਰ ਲਹਿਓ,
ਉਹ ਮੈਂ ਵੇਖ ਲਹੇ ਹਨ ਕਿ ਉਹ ਵਾਕਯ ਹੀ ਪੂਰੇ ਹੋ ਰਹੇ ਹਨ।
ਚਲ ਚੱਲੇ ਤਿਨ ਬਚ ਨਾ ਚੱਲੇ,
ਵਾਹ ਵਾਹ ਉਹ ਸਾਹਿਬ ਐਸਾ ਹੈ। ਸ੍ਰੀ ਮਾਤਾ ਨਾਨਕੀ ਜੀ ਕਹਿ ਰਹੇ ਹਨ ਸਾਹਿਬ ਪਾਤਸ਼ਾਹ ਨੂੰ, ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ, ਕਿ ਬੇਟਾ ਜੋ ਬਚਨ ਸ੍ਰੀ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਹੇ ਸੀ, ਅਚਲ ਚੱਲੇ ਭਾਵ ਪਹਾੜ ਜੋ ਹੈ ਖਲੋਤਾ ਉਹ ਤੁਰ ਸਕਦਾ ਹੈ, ਹੋ ਸਕਦਾ ਹੈ ਕਿ ਅਜਿਹੇ ਕਰਮ ਹੋਣ ਜਿਹੜੇ ਨਹੀਂ ਹੋ ਸਕਦੇ, ਉਹ ਪਹਾੜ ਤੇ ਤੁਰ ਸਕਦਾ ਹੈ, ਪਰ ਗੁਰੂ ਕਾ ਬਚਨ ਉਹ ਕਦੀ ਵੀ ਨਹੀਂ ਹਟ ਸਕਦਾ, ਗੁਰੂ ਕਾ ਬਚਨ ਸਦਾ ਹੀ ਅਟਲ ਹੈ।
ਵਿਸ਼ਵਾਸ ਮੋਹਿ ਨ ਟਲੈ,
ਇਸ ਕਰਕੇ ਮੇਰੇ ਹਿਰਦੇ ਦਾ ਵਿਸ਼ਵਾਸ ਦ੍ਰਿੜ ਹੈ, ਪੱਕਾ ਹੈ, ਉਹ ਟਲ ਨਹੀਂ ਸਕਦਾ।
ਸੁੱਤੇ ਅਪਰ ਨਾ ਮੋਹ ਕੋ ਪਿਆਰੋ,
ਔਰ ਬੇਟਾ ਮੈਨੂੰ ਆਪਣੇ ਪੁੱਤ ਦੇ ਨਾਲੋਂ ਹੋਰ ਕੁਛ ਪਿਆਰਾ ਨਹੀਂ।
ਕਿਮ ਕਰ ਸਕਹੁ ਕਬੂ ਦੁਖਾਰੋ,
ਔਰ ਕਦੀ ਵੀ ਮੈਂ ਸਾਹਿਬਜ਼ਾਦਿਆਂ ਨੂੰ ਨਿਰਾਸ਼ ਨਹੀਂ ਕਰ ਸਕਦੇ, ਕਦੀ ਵੀ ਉਹਨਾਂ ਦੇ ਹੁਕਮ ਤੋਂ ਬਾਹਰ ਨਹੀਂ ਜਾਵਾਂਗੀ।
ਖੇਲਤ ਰਾਖੋ ਨਿਜ ਅਗਵਾਈ,
ਇਸ ਤਰ੍ਹਾਂ ਹੁਣ ਸ੍ਰੀ ਮਾਤਾ ਗੁਜਰੀ ਜੀ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਕਹਿ ਰਹੇ ਹਨ ਕਿ ਇਸ ਤਰ੍ਹਾਂ ਮੈਂ ਇਹਨਾਂ ਦਾ ਧਿਆਨ ਰੱਖਾਂਗੀ,
ਰੱਛੋ ਨੈਣ ਪਲਕ ਕੀ ਨਿਆਈ,
ਇਸ ਤਰ੍ਹਾਂ ਰੱਖਿਆ ਕਰਾਂਗੀ ਜਿਵੇਂ ਕਿ ਇਨਸਾਨ ਆਪਣੀ ਇਸ ਪਲਕਾਂ ਦਾ ਧਿਆਨ ਰੱਖਦਾ ਹੈ, ਜਾਂ ਜਿਵੇਂ ਇਹ ਪਲਕਾਂ ਜੋ ਹਨ ਇਸ ਨੇਤਰ ਦਾ ਧਿਆਨ ਰੱਖਦੀਆਂ ਹਨ। ਕੋਈ ਵੀ ਚੀਜ਼ ਜਦੋਂ ਮੰਨ ਲਵੋ ਮਿੱਟੀ ਉੱਡਦੀ ਹੈ, ਪਲਕ ਆਪਣੇ ਆਪ ਬੰਦ ਹੋ ਜਾਂਦੀ ਹੈ ਕਿ ਅੱਖ ਵਿੱਚ ਮਿੱਟੀ ਨਾ ਪੈ ਜਾਵੇ, ਇਸੇ ਤਰ੍ਹਾਂ ਮੈਂ ਵੀ ਇਹ ਸਾਹਿਬਜ਼ਾਦੇ ਦਾ ਧਿਆਨ ਇਸ ਤਰ੍ਹਾਂ ਰੱਖਾਂਗੀ ਜਿਵੇਂ ਪਲਕਾਂ ਜੋ ਹਨ ਆਪਣੇ ਨੇਤਰ ਦਾ ਖਿਆਲ ਰੱਖਦੀਆਂ ਹਨ।
ਕਿਉਂ ਨਾ ਰਹੂੰਗੀ ਮੈਂ ਅਨੁਸਾਰੀ,
ਹੇ ਮੇਰੇ ਸਵਾਮੀ ਮੈਂ ਕਿਉਂ ਨਾ ਇਹਨਾਂ ਦੇ ਅਨੁਸਾਰ ਰਹਾਂਗੀ, ਭਾਵ ਸਦਾ ਹੀ ਇਹਨਾਂ ਦੇ ਅਨੁਸਾਰ ਹੀ ਰਹਾਂਗੀ।
ਉਹ ਸਪੂਤ ਵਧੈ ਪੁਜ ਪਾਰੀ,
ਇਹ ਜੋ ਮੇਰਾ ਸਪੁੱਤਰ ਹੈ ਇਹ ਜਵਾਨ ਹੋਵੇ, ਇਹ ਬੜਾ ਹੀ ਰਿਸ਼ਟ ਪੁਸ਼ਟ ਹੋ ਜਾਵੇ।
ਅਪਰ ਬੁਝਾਰਤ ਕਾ ਬੁਝਾਈ,
ਬਾਕੀ ਰਹੀ ਗੱਲ ਇਹ ਜੋ ਦੂਸਰਾ ਬਚਨ ਆਪ ਨੇ ਕੀਤਾ ਉਹ ਤੇ ਇੱਕ ਬੁਝਾਰਤ ਵਾਂਗੂ ਹੀ ਬਣਾ ਦਿੱਤਾ ਹੈ।
ਮਿਲਬੋ ਹੋਏ ਕਿ ਨ ਕਿਸ ਥਾਈ,
ਹੇ ਮੇਰੇ ਸਿਰ ਦੇ ਸਾਈਂ, ਹੇ ਮੇਰੇ ਸਾਹਿਬ, ਮੇਰੇ ਮਾਲਿਕ, ਜੋ ਆਪ ਨੇ ਇਹ ਦੂਸਰਾ ਬਚਨ ਕੀਤਾ ਹੈ ਪਹਿਲਾਂ ਤੇ ਆਪ ਦਾ ਬਚਨ ਠੀਕ ਹੈ ਕਿ ਸਾਹਿਬਜ਼ਾਦਿਆਂ ਦਾ ਧਿਆਨ ਰੱਖਣਾ, ਪਰ ਜੋ ਇਹ ਦੂਜਾ ਬਚਨ ਆਪ ਨੇ ਕਰ ਦਿੱਤਾ ਕਿ ਪਤਾ ਨਹੀਂ ਫਿਰ ਮੇਲ ਹੋਏਗਾ ਕਿ ਨਹੀਂ ਹੋਏਗਾ।
ਸੋ ਬਾਤ ਕਹਾਂ ਤੁਮ ਕਹਿਓ,
ਹੇ ਸਵਾਮੀ ਐਸਾ ਬਚਨ ਕਿਉਂ ਆਪ ਨੇ ਕਰ ਦਿੱਤਾ?
ਸੁਨਤ ਚਿੰਤ ਸਲਤਾ ਚਿਤ ਬਹਿਓ,
ਮੇਰਾ ਹਿਰਦਾ ਜੋ ਹੈ ਇਸ ਨੂੰ ਸੁਣਦੇ ਸਾਰ ਅਜਿਹਾ ਹੋ ਗਿਆ ਹੈ ਜਿਵੇਂ ਕਿ ਇੱਕ ਮਹਾਨ ਨਦੀ ਦੇ ਵਿੱਚ ਕੋਈ ਕੱਖ ਰੁੜ ਕੇ ਚਲਾ ਜਾਵੇ, ਉਸ ਦਾ ਵਜੂਦ ਹੀ ਕੋਈ ਨਾ ਹੋਵੇ। ਹੇ ਮੇਰੇ ਸਾਹਿਬ, ਮੇਰਾ ਹਿਰਦਾ ਜੋ ਹੈ ਉਹ ਤੇ ਚਿੰਤਾ ਦੀ ਨਦੀ ਵਿੱਚ ਰੁੜਦਾ ਜਾ ਰਿਹਾ ਹੈ, ਇਹ ਕੈਸਾ ਬਚਨ ਆਪ ਨੇ ਉਚਾਰ ਦਿੱਤਾ?
ਪੁੱਤਰ ਆਦ ਜੋ ਕਸ਼ੂ ਕੁਟੰਬ,
ਹੇ ਸਵਾਮੀ ਪਾਤਸ਼ਾਹ ਜੀਓ, ਸਤਿਗੁਰੂ ਜੀ ਜੋ ਪੁੱਤਰ ਆਦਿਕ ਇਤਿਆਦ ਹੋਰ ਸਾਰਾ ਆਪ ਦਾ ਪਰਿਵਾਰ ਹੈ,
ਸਭ ਹਿਨ ਕੇਤਮ ਅਹੋ ਅਲੰਬ,
ਪਾਤਸ਼ਾਹ ਜੀਓ ਆਪ ਜੀ ਸਾਰਿਆਂ ਦੇ ਸਹਾਰੇ ਹੋ, ਇਹ ਸਾਰੇ ਆਪ ਦੀ ਹੀ ਓਟ ਦੇ ਨਾਲ ਹਨ,
ਨਹੀਂ ਆਸਰੋ ਦੂਸਰ ਕੋਈ,
ਗਰੀਬ ਨਵਾਜੀਓ ਹੋਰ ਕੋਈ ਆਸਰਾ ਨਹੀਂ ਆਪ ਦੇ ਇਸ ਪਰਿਵਾਰ ਨੂੰ,
ਬਾਲ ਬੈਸ ਰਾਵਰ ਸੁਤ ਜੋਈ,
ਗਰੀਬ ਨਵਾਜੀਓ ਆਪ ਦਾ ਜੋ ਰਾਵਰ ਤੋਂ ਭਾਵ ਆਪ ਸ਼ਹਿਨਸ਼ਾਹ ਮਾਲਕ ਸਵਾਮੀ, ਹੇ ਪਾਤਸ਼ਾਹ ਜੀਓ ਆਪ ਦਾ ਜੋ ਸਪੁੱਤਰ ਹੈ ਜੋ ਸਾਹਿਬਜ਼ਾਦਾ ਹੈ ਇਹ ਵੀ ਤੇ ਹਜੇ ਬਾਲਕ ਅਵਸਥਾ ਵਿੱਚ ਹੈ, ਬੜਾ ਹੀ ਛੋਟਾ ਹੈ,
ਆਨ ਬਸੇ ਪਰਦੇਸ਼ ਮਝਾਰਾ,
ਸਤਿਗੁਰੂ ਪਾਤਸ਼ਾਹ ਇੱਕ ਤੇ ਪਰਦੇਸ ਵਿੱਚ ਆ ਕੇ ਵਸੇ ਹੋਏ ਹਾਂ,
ਤੁਮ ਕੋ ਪੂਜਿਤ ਸਭ ਸੰਸਾਰਾ,
ਔਰ ਪਾਤਸ਼ਾਹ ਆਪ ਕਾ ਪ੍ਰਤਾਪ ਹੈ ਤੁਹਾਡਾ ਜਸ ਹੈ ਐਸਾ ਕਿ ਸਾਰੇ ਆਪ ਜੀ ਦੀ ਪੂਜਾ ਕਰਦੇ ਹਨ, ਆਪ ਜੀ ਦੇ ਅੱਗੇ ਨਿਉਂਦੇ ਹਨ,
ਕਹਾਂ ਹੋਏਗਾ ਤੇ ਬੌਰ ਹਮਾਰੇ,
ਜਿਵੇਂ ਆਪ ਜੀ ਬਚਨ ਕਰਦੇ ਹੋ ਕਿ ਦੁਬਾਰਾ ਮੇਲ ਹੋਵੇਗਾ ਕਿ ਨਹੀਂ ਹੋਏਗਾ। ਗਰੀਬ ਨਵਾਜੀ ਸਵਾਮੀ ਤੋਂ ਬਿਨਾਂ ਅਸੀਂ ਕਾਹਦੇ ਹਾਂ, ਤੁਹਾਡੇ ਤੋਂ ਬਿਨਾਂ ਸਾਡੀ ਕੀ ਗਤ ਹੈ, ਕੀ ਹਾਲਤ ਹੈ, ਭਾਵ ਆਪ ਤੋਂ ਬਿਨਾਂ ਸਾਨੂੰ ਕੌਣ ਪੁੱਛੇਗਾ।
ਬ੍ਰਿਧਾ ਮਾਤ ਬਹੁ ਬਨੈ ਦੁਖਾਰੀ,
ਆਪ ਦੀ ਜੋ ਬ੍ਰਿਧਾ ਮਾਤਾ ਹੈ ਭਾਵ ਸ਼੍ਰੀ ਮਾਤਾ ਨਾਨਕੀ ਜੀ ਜੋ ਕਿ ਸਰੀਰ ਕਰਕੇ ਬੜੇ ਹੀ ਬ੍ਰਿਧ ਹਨ, ਉਹਨਾਂ ਨੂੰ ਵੀ ਆਪ ਦੇ ਅਜਿਹੇ ਸ਼ਬਦ ਦਾ ਅਜਿਹੇ ਬਚਨ ਦਾ ਬੜਾ ਦੁੱਖ ਪ੍ਰਤੀਤ ਹੋਵੇਗਾ।
ਸਦਾ ਆਨੰਦ ਆਪ ਕੇ ਸੰਗ,
ਆਪ ਦੇ ਉਹ ਮਾਤਾ ਉਹਨਾਂ ਦੇ ਤੇ ਇਸ ਤਰ੍ਹਾਂ ਹੈ ਕਿ ਆਪ ਅਜਿਹੇ ਹੋ, ਮਾਤਾ ਜੀ ਮੰਨ ਲਓ ਸਰੀਰ ਨੇ, ਉਹਨਾਂ ਵਿੱਚ ਵਸਣ ਵਾਲੇ ਪ੍ਰਾਣ ਤੇ ਤੁਸੀਂ ਹੋ, ਮਾਤਾ ਜੀ ਦੇ ਅੰਦਰ ਜਿਤਨੀ ਚੇਤਨ ਸੱਤਾ ਹੈ ਉਹ ਆਪ ਦੀ ਹੈ, ਉਹ ਤੇ ਆਪ ਦੇ ਹੀ ਅਲੰਭ ਆਪ ਦੇ ਸਹਾਰੇ ਦੇ ਉੱਤੇ ਜੀਵਤ ਹਨ, ਆਪ ਤੋਂ ਬਿਨਾਂ ਉਹਨਾਂ ਦਾ ਸਹਾਰਾ ਕੌਣ ਹੈ।
ਦੇਸ਼ ਵਿਦੇਸ਼ ਬਿਖੈ ਦੁੱਖ ਭੰਗ,
ਦੇਸ਼ ਵਿਦੇਸ਼ ਦੇ ਵਿੱਚ ਬੜੇ ਹੀ ਦੁੱਖ ਹਨ,
ਸੁਣ ਸਤਿਗੁਰ ਬਹੁ ਦੀਨ ਬਿਲਦਲਾਸਾ,
ਜਦੋਂ ਸਾਹਿਬ ਪਾਤਸ਼ਾਹ ਨੇ ਆਪਣੇ ਮਹਿਲਾਂ ਦੇ ਕੋਲੋਂ ਇਹ ਸਾਰਾ ਬਿਰਤਾਂਤ ਇਹ ਸਾਰੇ ਅਲਫਾਜ਼ ਸੁਣੇ, ਉਸ ਵਕਤ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕੀਤੀ, ਕਿਰਪਾ ਦ੍ਰਿਸ਼ਟੀ ਕਰਕੇ ਫਿਰ ਦਿਲਾਸਾ ਦਿੱਤਾ,
ਨਿਜ ਨੰਦਨ ਪਰ ਧਰ ਵਿਸਵਾਸਾ,
ਕਹਿਆ ਕਿ ਹੇ ਭਲੀਏ ਆਪਣੇ ਪੁੱਤਰ ਦੇ ਉੱਤੇ ਵਿਸ਼ਵਾਸ ਰੱਖੀ,
ਬਨੈ ਗੁਰਨ ਤੇ ਗੁਰੂ ਦਾਰਾ,
ਆਉਣ ਵਾਲੇ ਸਮੇਂ ਵਿੱਚ ਜਿਤਨੇ ਗੁਰੂ ਹੋਏ ਹਨ ਉਹਨਾਂ ਤੋਂ ਵੱਡਾ ਗੁਰੂ ਹੋਏਗਾ, ਉਹਨਾਂ ਤੋਂ ਵੱਡਾ ਇਸ ਦਾ ਪ੍ਰਤਾਪ ਹੋਵੇਗਾ,
ਜਹ ਚਰਨ ਸਕਲ ਸੰਸਾਰਾ,
ਇੱਕ ਜਾਂ ਦੋ ਦੀ ਗੱਲ ਨਹੀਂ, ਇੱਕ ਜਾਂ ਦੋ ਦੇਸ਼ਾਂ ਦੀ ਗੱਲ ਨਹੀਂ, ਇਸ ਦੇ ਚਰਨਾਂ ਨੂੰ ਤੇ ਅਖਿਲ ਸਾਰਾ ਸੰਸਾਰ ਪੂਜੇਗਾ,
ਅਲਪ ਬੈਸ ਇਸ ਜਾਣੋ ਨਾਹੀ,
ਇਸ ਦੀ ਉਮਰ ਇਹ ਨਾ ਜਾਣ ਲੈਣਾ ਕਿ ਛੋਟੀ ਜੀ ਉਮਰ ਦਾ ਬਾਲਕ ਹੈ,
ਅਧਿਕ ਤੇ ਸੋ ਮਾਹੀ,
ਇਸ ਦੇ ਵਿੱਚ ਬੜੀ ਹੀ ਸ਼ਕਤੀ ਹੈ, ਬੜੀ ਹੀ ਕਿਰਪਾ ਹੋਏਗੀ। ਸੋ ਸਾਧ ਸੰਗਤ ਜੀ ਸਮਾਂ ਹੋ ਚੁੱਕਿਆ ਹੈ, ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਇਤਨੀਆਂ ਕੁ ਅਰਜ਼ਾਂ ਆਪ ਜੀ ਦੇ ਸਮਕਸ਼ ਕੀਤੀਆਂ ਹਨ, ਹੋਈਆਂ ਭੁੱਲਾਂ ਦੀ ਮੁਆਫੀ ਦੇਣਾ। ਗੁਰੂ ਨਾਨਕ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ ਸਦਾ ਬਖਸ਼ਿੰਦ ਹਨ, ਜੈਸੀ ਉਹਨਾਂ ਦੀ ਕਿਰਪਾ ਹੋਏਗੀ ਫਿਰ ਆਪ ਜੀ ਦੇ ਚਰਨਾਂ ਵਿੱਚ ਅਰਜ਼ਾਂ ਕਰਾਂਗੇ। ਸਾਹਿਬਾਂ ਨੂੰ ਧੰਨ ਕਹੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।